ਬਾਲਣ ਅੱਗ ਨੂੰ ਬੁਝਾਉਣ ਲਈ ਵਿੱਚ ਹੋਰ ਲੱਕੜਾਂ ਪਾਵੋ। ਇਹ ਰੂਹ ਇਹ ਹੋਰ ਵਧਣੀ ਹੈ। ਇਹ ਕਾਹਦੇ ਨਾਲ ਭੁੱਖ ਉਤਰਨੀ ਹੈ? ਨਾਨਕ ਸੱਚੇ ਨਾਮ ਬਿਨ ਇਸ ਕਿਸੇ ਨਾਲ ਲੱਥੀ ਭੁੱਖ। ਮਨ ਦੀ ਭੁੱਖ ਦਾ ਗੱਲ ਸੋ ਭੁੱਖਿਆਂ ਭੁੱਖ ਨਾ ਉਤਰੀ। ਜੇ ਬੰਨਾ ਪੂਰੀਆਂ ਪਹਾੜ ਸਹਿ ਸਿਆਣਪਾਂ ਇੱਥੇ ਆ ਸੋਚਣਾ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਸ ਚ ਆਰਾਮ ਹੋਈ। ਪੀ ਆ ਜਿਹੜੀ ਹਉਮੈ ਦੀ ਅੰਦਰ ਕੰਧ ਹੈ ਕੂੜ ਦੀ ਇਹ ਕਿੱਦਾਂ ਟੁੱਟੇ? ਤੋ ਹੁਕਮ ਰਜਾਈ ਚੱਲਣਾ। ਕਹਿੰਦਾ ਉਹਦਾ ਹੁਕਮ ਇੱਕੋ ਹੀ ਹੈ, ਨਾ ਇੱਕੋ ਨਾਮ ਹੁਕਮ ਹੈ। ਨਾਨਕ ਸਤਿਗੁਰ ਦੀ ਆ ਬਜਾਏ ਜੀ, ਪਰ ਹੁਕਮ ਕਮਾਉਂਦਾ ਕਮਾਉਂਦਾ ਇਹ ਜ਼ਰੂਰ ਖਿਆਲ ਰੱਖੀ ਭਾਈ ਹੁਕਮ ਰਜਾਈ ਚੱਲਣਾ। ਜਿਹੜਾ ਤੇਰਾ ਲਿਖਿਆ ਨਾ ਪਿਛਲੇ ਕਰਮਾਂ ਦਾ ਲੇਖਾ, ਉਹ ਵੀ ਤੂੰ ਭੋਗਣਾ। ਨਾਨਕ ਲਿਖਿਆ ਨਾਲੇ ਉਹ ਵੀ ਤੇਰੇ ਨਾਲੇ ਹੋਣਾ। ਹੁਕਮ ਕਮਾ ਵੀ ਸ਼ੱਕ, ਪਰ ਉਹ ਵੀ ਤੈਨੂੰ ਕਰਮ ਭੁਗਤਣੇ ਪੈਣੇ ਆ। ਜਾਂ ਤੇ ਨਾਮ ਇੰਨਾ ਜਪ ਵੀ ਉਹ ਦਗਤ ਹੋ ਜਾਣ, ਲੇਕਿਨ ਲਿਖਿਆ ਨਾਲੇ। ਜਿਹੜੀ ਪਿਛਲੀ ਟੇਪ ਤੇਰੀ ਬਣੀ ਆ, ਪਿਛਲੀਆਂ ਕਰਤੂਤਾਂ, ਤੂੰ ਕਰਮ ਦਾ ਫਲ ਨੀ ਨਾ ਸੁਣਾ। ਲਿਖਿਆ ਨਾਲੇ ਤੇ ਇੱਕੋ ਨਾਮ ਹੁਕਮ। ਹੁਕਮ ਜਾਈ ਕੀ ਹੈ? ਆ ਬਗੈਰ ਸ਼ਬਦ ਤੂੰ ਨਾ ਮਨ ਸੁੱਚਾ ਹੋਣਾ, ਨਾ ਇਹ ਠਹਿਰਨਾ, ਨਾ ਕੁਛ। ਕਈ ਕਹਿੰਦੇ ਜੀ ਨਾਮ ਜਪਣਾ ਜ਼ਰੂਰੀ ਨਹੀਂ ਹੈ। ਮੈਂ ਕਿਹਾ ਉਹ ਪਹਿਲੀ ਜਪ ਦੇ ਵਿੱਚ ਇੱਥੇ ਇਹ ਕਿਉਂ ਨਹੀਂ ਲਿਖੀ ਹੈ, ਜਪੇ ਜਪ ਨਾ ਹੋਵੀ ਜੇ ਜਪੀ ਲੱਖ ਬਾਰ। ਸਾਰਾ ਲਿਖ ਦਿੱਤੇ ਫੰਕਸ਼ਨ ਮਹਾਰਾਜ ਨਾ। ਉਹ ਸਾਡੇ ਇੱਕ ਡੀਨ ਆਇਆ ਉੱਥੇ ਅਮਰੀਕਾ ਚ, ਪਰ ਇਧਰ ਨੂੰ ਇੰਡੀਆ ਚੋਂ ਆ ਜਾਂਦੇ ਆ ਬੜੇ ਬੜੇ ਪ੍ਰੋਫੈਸਰ ਲਾ ਕੇ। ਉਹ ਬੱਚਿਆਂ ਨੂੰ ਕਹਿਣ ਲੱਗਾ ਕੈਂਪ ਦੇ ਵਿੱਚ, ਬੱਚਿਓ ਤਰੂਪ ਰਲਾਣ ਨੂੰ ਤੇ ਬੜੀ ਮੁਸ਼ਕਿਲ ਪਈ ਸੀ, ਬਾਪ ਜਪ ਨਹੀਂ ਸੀ ਦਿੰਦਾ। ਉਹ ਉਸ ਵੇਲੇ ਉਹਨਾਂ ਨੇ ਨਾਮ ਜਪ ਲਿਆ, ਤੁਹਾਨੂੰ ਕੀ ਲੋੜ ਹੈ? ਤੁਸੀਂ ਇੰਨੇ ਮਰ ਜਾ, ਤੁਸੀਂ ਬਾਣੀ ਨੂੰ ਸਮਝ, ਆਪਣੇ ਅੱਛੇ ਬੱਚੇ ਬਣੋ, ਲਹਿਕ ਬੱਚੇ ਬਣੋ, ਵਤਨ ਦੀ ਸੇਵਾ ਕਰੋ, ਸੋਹਣੇ ਗੁਰਸਿੱਖ ਬਣੋ, ਬਾਣੀ ਨੂੰ ਸਮਝ, ਕੀਰਤਨ ਸਾਰੇ। ਉਹ ਉਹਨਾਂ ਨੇ ਜੋ ਮਜਬੂਰੀ ਚ ਜਪਿਆ ਸੀ। ਲੋ ਡੀਨ ਰਿਟਾਇਰਡ ਔਰ ਇਸ ਵੇਲੇ ਛਾਏ ਪਏ ਉੱਥੇ। ਜਦੋਂ ਮੈਂ ਉਹਨਾਂ ਨੂੰ ਮਿਲਿਆ, ਸਾਡੇ ਜਿਹੜੇ ਸੁਣਨ ਵਾਲੇ, ਮੈਂ ਸੱਚੀ ਗੱਲ ਕਹਿਣਾ, ਚਾਨੀ ਜੀ ਬਾਹਰ ਆ ਗਏ ਮੇਰੇ ਨਾਲ ਤਪਲਾ ਜੀ ਵਜਾਉਣ ਸਾਰੇ ਸਾਥੀ। ਉਹ ਕਹਿੰਦੇ ਭਾਈ ਸਾਹਿਬ ਜੀ ਇਹ ਡੀਨ ਕੀ ਕਹਿ ਰਿਹਾ? ਮੈਂ ਕਿਹਾ ਕਿਉਂ ਕਹਿੰਦੇ? ਇਹ ਕਹਿ ਰਿਹਾ ਕਿ ਉਹਨਾਂ ਨੇ ਤੇ ਬੜੀ ਮਜਬੂਰੀ ਚ ਨਾਮ ਜਪਿਆ ਸੀ, ਵੀ ਪਿਓ ਜਪਣ ਨਹੀਂ ਸੀ ਦਿੰਦਾ। ਤੇ ਬੱਚੇ ਤੁਹਾਨੂੰ ਤੇ ਕੋਈ ਤਕਲੀਫ ਨਹੀਂ ਹੈ, ਤੁਸੀਂ ਸਾਰਾ ਟਾਈਮ ਆ ਸਾਰੀਆਂ ਚੀਜ਼ਾਂ ਨਾਮ ਤੇ ਉਹਨਾਂ ਨੇ ਮਜਬੂਰੀ ਚ ਜਪਿਆ ਸੀ। ਉਹ ਤੇਰੇ ਮਤਰੇਈ ਨਾ ਮਾਂ ਕੱਢ, ਮਤਰੇਈ ਮਾਂ ਨਾ ਕੱਢ ਸਿੱਟਿਆ ਤਰੂ ਨੂੰ। ਉਹਨੇ ਕਿਹਾ ਚੱਲ ਤੂੰ ਨਾਮ ਜਪ ਕੇ ਰੱਬ ਨੂੰ ਖੋਖਣਾ। ਉਹਨਾਂ ਵਿਚਾਰੇ ਉਹਨਾਂ ਦੇ ਵਿਚਾਰਿਆਂ ਨੂੰ ਤੁਹਾਡੇ ਤੇ ਇੰਨੇ ਸੁੱਖ ਮਿਲਦੇ ਆ ਸਾਰੇ, ਤੁਸੀਂ ਆਪਣਾ ਐਨ ਸਟੈਂਡਰਡ ਉੱਚਾ ਰੱਖੋ, ਤੁਹਾਨੂੰ ਸਾਰੇ ਸੁੱਖ ਨੇ। ਦੇਖੋ ਇੱਥੇ ਬੜੇ ਬੜੇ ਕਥਾਵਾਜ ਕਹਿ ਰਹੇ ਜੀ ਇਹ ਵਾਹਿਗੁਰੂ ਮੰਤਰ ਤੇ ਅਨਪੜ੍ਹਾਂ ਲਈ ਬਣਾਇਆ ਸੀ ਮਹਾਰਾਜ ਨਾ। ਉਸ ਵੇਲੇ ਇੰਨੀ ਬਾਣੀ ਨਹੀਂ ਸੀ ਸਮਝ ਸਕਦੇ ਸਿੱਖ ਸ਼ੁਰੂ ਤੇ ਉਹਨਾਂ ਨੂੰ ਕਹਿਤਾ ਚਲੋ ਤੁਸੀਂ ਵਾਹਿਗੁਰੂ ਕਰ ਲਿਆ ਕਰੋ, ਬਾਕੀ ਆ ਜੋ ਕਥਾ ਅਸੀਂ ਕਰ ਰਹੇ ਹਾਂ ਜਾਂ ਬਾਣੀ ਸਮਝ ਰਹੇ ਹਾਂ ਸਾਰਾ, ਇਹ ਬਹੁਤ ਜ਼ਰੂਰੀ। ਅਸੀਂ ਉਹਨੂੰ ਉਹ ਤੇ ਬਾਹਰ ਆ ਕੇ ਜਾਣ ਕੇ ਕਹਿੰਦੀ ਕਿ ਮੈਂ ਕਿਹਾ ਕੋਈ ਨੀ। ਮੈਂ ਜਦੋਂ ਡੀਨ ਆਇਆ ਉੱਥੇ ਬਰਕਲੇ ਉੱਥੇ ਅਨ ਆਰਬਰ ਯੂਨੀਵਰਸਿਟੀ ਚ ਲੈਕਚਰ ਕਰਨ ਸਾਰੇ, ਉੱਥੇ ਵੀ ਇਹ ਲੈਕਚਰ ਸ਼ੁਰੂ ਕਰ ਦਿੱਤਾ। ਉਹ ਸਾਡੇ ਬਾਬਾ ਹੀ ਸੀ ਇੱਕ ਵਾਲੇ, ਹੁਣ ਤੇ ਗੁਜ਼ਰ ਗਿਆ ਵਿਚਾਰੇ, ਹੁਣ ਤੇ ਬੜੀ ਨਾਮ ਦੀ ਕਲਾ ਵਰਤੀ ਸਾਰੇ। ਉਹ ਤੇ ਬਾਹਰ ਆ ਗਿਆ,
ਅਗਲੇ ਕੀ ਕਹਿੰਦੀ ਅਗਲੇ ਨੇ
ਉਹ ਕਹਿੰਦੀ ਭਾਈ ਸਾਹਿਬ ਜੀ ਇਹ ਡੀਨ ਕੀ ਕਹਿ ਰਿਹਾ? ਮੈਂ ਕੋਈ ਨੀ ਲੈਕਚਰ ਖਤਮ ਕਰ ਲੈਣ। ਮੈਂ ਕਿਹਾ ਤੁਸੀਂ ਭਾਈ ਡੀਨ ਸਾਹਿਬ ਜੀ ਇਹ ਦੱਸੋਗੇ ਵੀ ਜਿਹੜਾ ਤੁਸੀਂ ਕਹਿੰਦੀ ਜਪਣਾ ਨਹੀਂ ਚਾਹੀਦਾ ਤੇ ਆਹ ਕਰਮ ਇੰਨੇ ਲਿਖੇ ਆ ਪਹਿਲਾਂ ਹੀ ਵੀ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਿਖਵਾਰ, ਚੁੱਪੇ ਚੁੱਪ ਨਾ ਹੋਵੀ ਜੇ ਲੈ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਹਦੇ ਵਿੱਚ ਮਹਾਰਾਜ ਇਹ ਵੀ ਲਿਖ ਸਕਦੀ ਵੀ ਜਪੇ ਜਪ ਨਾ ਹੋਵੀ ਜੇ ਜਪੀ ਲੱਖ ਵਾਰ, ਤੇ ਸਾਡੇ ਚ ਆਉਂਦਾ ਤੇ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗੀ। ਸਾਰੀ ਥਿਊਰੀ ਜਪਣ ਤੇ ਬਾਰੰਬਾਰ ਬਾਰ ਪ੍ਰਭ ਜਪੀ ਹੈ ਪੀ ਅੰਮ੍ਰਿਤ ਸਾਰਾ ਜਿਸ ਵੇਲੇ ਜਿਹੜਾ ਥੋੜੀ ਜੀ ਹਿੱਲਿਆ ਥੋੜਾ ਜਿਹਾ। ਮੈਂ ਕਿਹਾ ਡੀਨ ਸਾਹਿਬ ਤੁਸੀਂ ਠੀਕ ਹੈ, ਸਾਰੇ ਬਾਣੀ ਦੇ ਸਭ ਸਮਝਾਓ, ਪਰ ਫੰਡਾਮੈਂਟਲ ਜਿਹੜਾ ਅਸੂਲ ਹੈ ਜਪ ਦਾ ਹੈਡਿੰਗ ਹੀ ਜਪ ਹੈ ਔਰ ਅਸੀਂ ਜਪਣਾ ਹੈ। ਇਹਦੇ ਚ ਨੌਲੇਜ ਲਾ ਹੋਰ ਸਾਰਾ ਬੱਚਿਆਂ ਨੂੰ, ਰਾਮ ਜਪੋ ਜੀ ਐਸੇ ਐਸੇ ਧਰੂਪ ਪ੍ਰਹਿਲਾਦੇ ਜਪਿਓ ਹਰ ਜੈਸੇ, ਐਡੇ ਵੱਡੇ ਤੁਸੀਂ ਸੋ। ਸਾਡਾ ਤੇ ਗੁਰੂ ਇੱਕ ਛੋਟਾ ਜਿਹਾ ਸੀ ਗੁਰੂ ਹਰਕ੍ਰਿਸ਼ਨ ਸਾਹਿਬ। ਛੋਟੇ ਬੱਚੇ ਨੂੰ ਭਾਈ ਸਾਹਿਬ ਜੀ ਤੁਸੀਂ ਕੁਛ ਸਮਝਾ ਨਹੀਂ ਸਕਦੇ, ਨਾਮ ਛੇਤੀ ਜਪ ਸਕਦਾ ਹੈ।
ਬੱਚੇ ਨੂੰ ਕਦੋਂ ਬਾਣੀਆਂ ਸਿਖਾ ਲੋਗੇ, ਕਦੋਂ ਉਹ ਬਾਣੀ ਦੇ ਅਰਥ ਜਾਂ ਜਪ ਜੀ ਸਾਹਿਬ ਜਾਂ ਹੋਰ ਕੀਰਤਨ ਸਿਖਾ ਦੇਣਾ? ਇਹ ਬੱਚੇ ਤੇ ਪਰਉਪਕਾਰ ਨਹੀਂ ਹੈ, ਬੱਚੇ ਨੂੰ ਨਾਮ ਜਪਾਓ। ਸਾਰੇ ਗੁਰੂ ਘਰ ਦੇ ਵਿੱਚ ਜਿੰਨਾ ਪਹਿਲਾ ਰਿਵਾਜ ਉਹ ਤਾਂ ਬੱਚਾ ਨਾਮ ਬਹੁਤ ਛੇਤੀ ਜਪੇਗਾ, ਬਾਕੀ ਚੀਜ਼ਾਂ ਗਿਆਨ ਦੀਆਂ ਉਹ ਇੰਨੀ ਛੇਤੀ ਨਹੀਂ ਸਮਝ ਸਕਦਾ। ਇਸੇ ਕਰਕੇ ਜਿਹੜੇ ਬੱਚੇ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਕਿੰਨੀ ਉਮਰ ਸੀ, ਉਹ ਵਿਆਸ ਸਾਰੇ ਧਰੂਪ ਪ੍ਰਹਿਲਾਦ ਸਾਰੇ ਜਿੰਨੇ ਪਹਿਲਾਂ ਸਾਰੇ ਹੋਏ ਹੈ ਔਰ ਮਹਾਰਾਜ ਜੀ ਕਮਾਲ ਹੀ ਕਹਿ ਰਹੇ ਆ। ਇਹ ਕਿਉਂ ਬਾਬੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਲਿਖ ਦਿੱਤਾ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬੇਨ ਬਿਰਧਾ ਇਹਦਾ ਮਤਲਬ ਬੱਚੇ ਨੂੰ ਬਾਲਪਨ ਚੋ ਭਜਨ ਕਰ ਸਕਦਾ ਹੈ ਤਦ ਇਹ ਭਜਨ ਉਹਦੇ ਲਈ ਲਿਖੇ ਆ ਲੇਕਿਨ ਉਹ ਬਾਣੀ ਤੇ ਨਹੀਂ ਯਾਦ ਕਰ ਸਕਦਾ ਨਾਨੇ ਜਪਜੀ ਸਾਹਿਬ ਦਾ ਪਾਠ ਜਿਹੜੇ ਪਹਿਲੇ ਛੋਟਾ ਵੀ ਬੱਚਾ ਹੈ ਜਿਹੜਾ ਉਹ ਜਪਜੀ ਸਾਹਿਬ ਦਾ ਸਾਰਾ ਪਾਠ ਕਿੱਦਾਂ ਉਹ ਜਪ ਉਹ ਘੋਟਾ ਉਹਨੂੰ ਫਾਇਦਾ ਕੀ ਹੋਊਗਾ ਪਾਠ ਕਰਨ ਦਾ ਨਾਮ ਜਪੋ ਤੁਸੀਂ ਉੱਤੇ ਕਲਾਵਰਤੀ ਸਰ ਇਸ ਕਰਕੇ ਜਿਹੜਾ ਭਜਨ ਹੈ ਇਹ ਬਾਲ ਬਾਲ ਨਾ ਵੀ ਕਰਨਾ ਹੈ ਤਾਂ ਬਾਲ ਜਵਾਨੀ ਔਰ ਬਿਰਧ ਤਿੰਨੇ ਅਵਸਥਾ ਮੁੜ ਮੁੜ ਆਉਂਦੀਆਂ ਇਸ ਕਰਕੇ ਜਿਹੜਾ ਬਾਲ ਹੈ ਉਹਦੇ ਲਈ ਵੀ ਭਜਨ ਹੀ ਹੈ ਉਹ ਨਹੀਂ ਹੈ ਵੀ ਭਰਾ ਉਹਨਾਂ ਨੇ ਐਵੇਂ ਗੁਰੂ ਘਰ ਦੇ ਵਿੱਚ ਸਾਡਾ ਇੱਕ ਬਾਲ ਹੀ ਸਾਡਾ ਐਡਾ ਵੱਡਾ ਨਾਨਕ ਦੀ ਜੋਤ ਸਾਂਭ ਗਿਆ ਬਾਚਾ ਗੁਰੂ ਹਰਕ੍ਰਿਸ਼ਨ ਸਾਹਿਬ ਤੋ ਜਿਹੜਾ ਇਹ ਹੈ ਸੋਚੇ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ ਉੱਥੇ ਹੈ ਸੁੱਚਾ ਨਹੀਂ ਹੋਏਗਾ ਇਸੇ ਕਰਕੇ ਜਿਹੜੇ ਸਿੱਧ ਸੀ ਇਹ ਜੰਗਲਾਂ ਜਾ ਕੇ ਤੀਰਥਾਂ ਤੇ ਜਾ ਕੇ ਆਪਣੇ ਪਾਪ ਲਾਉਂਦੇ ਸੀ ਔਰ ਸੁੱਚੇ ਹੁੰਦੇ ਸੀ ਤੀਰਥ ਨਹਾਈਏ ਸੁੱਖ ਫਲ ਪਾਈਏ ਸਿੱਧ ਗੋਸ਼ਟ ਉੱਥੇ ਚੱਲਦੀ ਦੇਖੋ ਬਾਬੇ ਨੇ ਉਹਨਾਂ ਨੂੰ ਗਿਆਨ ਦਿੱਤਾ ਭਈ ਕਿਆ ਭਵੀਏ ਸੱਚੇ ਸੁੱਚਾ ਹੋਏ ਸੱਚ ਸ਼ਬਦ ਨਾਲ ਸੁੱਚਾ ਹੋ ਗਏ ਤੇ ਬੇਨਗੁਰੀ ਸਾਹਿਬ ਮੁਕਤ ਨੇ ਸੱਚ ਸ਼ਬਦ ਵੀ ਮੁਕਤ ਨਾ ਕੋਈ ਤੁਹਾਡੀ ਮੁਕਤੀ ਏਦਾਂ ਨਹੀਂ ਹੋਣੀ ਤਪੱਸਿਆ ਨਾ ਸ਼ਬਦ ਜਪ ਕਰੋ ਔਰ ਨਹਾਉਣਾ ਧੋਣਾ ਛੱਡੋ ਜੰਗਲਾਂ ਦਾ ਭਾਉਣਾ ਛੱਡੋ ਆਪਣੇ ਘਰ ਜਾਓ ਆਰਾਮ ਨਾਲ ਬੈਠੋ ਆਪਣੀਆਂ ਰਾਣੀਆਂ ਛੱਡ ਕੇ ਗੋਪੀ ਚੰਦਰ ਕੇ ਰਾਏ ਜੋਗ ਲੈ ਲਿਆ ਸੀ ਇਹਨਾਂ ਨਾਲ ਕਹਿੰਦੇ ਜਾਓ ਆਪਣੇ ਆਪਣੇ ਘਰੇ ਆਰਾਮ ਨਾਲ ਬੈਠੋ ਔਰ ਆਹ ਸ਼ਬਦ ਦੀ ਖੇਡ ਸੁਣੋ ਵੀ ਆਪਣਾ ਮਨ ਤੁਹਾਡਾ ਤੁਸੀਂ ਆਸਣ ਤੇ ਬੈਠੇ ਹੋ ਪਰ ਤੁਹਾਡਾ ਮਨ ਦਾ ਆਸਣ ਨਹੀਂ ਲੱਗਾ ਇਸ ਕਰਕੇ ਸਾਡੇ ਆ ਰਿਹਾ ਹੈ ਪਾਸਾ ਦੀ ਵਾਰ ਦੀ ਪਹਿਲੀ ਪੌੜੀ ਇਸ ਮਨ ਦਾ ਆਸਣ ਬੈਠ ਜਾਣਾ ਉਹ ਫਿਰ ਜਦੋਂ ਬੈਠ ਜਾਂਦਾ ਹੈ ਉਦੋਂ ਫਿਰ ਉਹਦਾ ਡਿੱਠਣਾ ਹੋ ਜਾਂਦਾ ਹੈ ਦੇਖਣਾ ਨਹੀਂ ਰਹਿੰਦਾ ਤੋ ਅਕਾਲ ਪੁਰਖ ਜਾਂ ਉਹ ਅੰਦਰ ਜੋ ਡਿੱਠਦਾ ਹੈ ਉਹ ਫਿਰ ਚਾਉ ਦੇ ਨਾਲ ਹੋਰ ਨਾਮ ਜਗਦਾ ਹੈ ਨਾਨਕ ਆਖਣੇ ਲਹੇ ਨਾ ਚਾਉ ਤੋ ਜਿਸ ਵੇਲਾ ਚਾਉ ਦਾ ਲਫ਼ਜ਼ ਹੈ ਇਹੋ ਹੀ ਹੈ ਸਵਸਥ ਆਥੇ ਬਾਣੀ ਬਰਮਾਓ ਸੱਤੇ ਸੁਹਾਣ ਸਦਾ ਮਨ ਚਾਉ ਤੇ ਡਿੱਠੋ ਚਾਉ ਦਾ ਮਤਲਬ ਇਹ ਹੈ ਵੀ ਉਸ ਵੇਲੇ ਰੱਬ ਨੂੰ ਦੇਖ ਕੇ ਤੇ ਫਿਰ ਹੋਰ ਚਾਹ ਚਾਹ ਚ ਨਾਮ ਜਪਦਾ ਹੈ ਵਾਹੋ ਆਖਣੇ ਲਹੇ ਨਾ ਚਾਉ ਭੀ ਤੂੰ ਹੈ ਸਾਲਾਹਣਾ ਆਖਣੇ ਲਹੇ ਨਾ ਚਾਉ ਬਹੁਤ ਵੱਡਾ ਸ਼ਬਦ ਹੈ ਮਹਾਰਾਜ ਦਾ ਤੋ ਚਾਹ ਚਾਹ ਚ ਜਿਹੜਾ ਨਾਮ ਜਪਣਾ ਇਹਨੂੰ ਪ੍ਰੇਮਾ ਭਗਤੀ ਕਹਿੰਦੀ ਹੈ ਰੱਬ ਜਿਸ ਪੈਂਦਾ ਹੈ ਫਿਰ ਹੋਰ ਚਾਹ ਚਾਹੁੰਦਾ ਪਰ ਆਸਣ ਇੱਥੇ ਹੈ ਮਨ ਦਾ ਬੈਠਣਾ ਕਰੇ ਆਸਣ ਡਿੱਠੋ ਚਾਉ ਕਰੇ ਆਸਣ ਡਿੱਠੋ ਚਾਉ ਇਹ ਜਿਹੜਾ ਮਨ ਹੈ ਇਹ ਸ਼ਬਦ ਬਗੈਰ ਠਹਿਰਦਾ ਨੀ ਜਦੋਂ ਸ਼ਬਦ ਦੀ ਕਮਾਈ ਹੋ ਗਈ ਇਹਦਾ ਅੰਦਰ ਆਸਣ ਲੱਗ ਗਿਆ ਮਤਲਬ ਅੰਦਰ ਐਨ ਟਿਕ ਕੇ ਬੈਠ ਗਿਆ ਤੋ ਆਸਣ ਦੇ ਨਾਣੀ ਨੂੰ ਔਂਕੜ ਹੈ ਜਿੱਥੇ ਔਂਕੜ ਆ ਜੇ ਉਹ ਹੈ ਅੰਦਰਲਾ ਸੱਚਾ ਤੇ ਸ਼ਬਦ ਰੂਪੀ ਅੰਦਰਲਾ ਆਸਣ ਲੱਗ ਜਾਂਦਾ ਮਨ ਦਾ ਕਰੇ ਆਸਣ ਡਿੱਠੋ ਚਾਉ ਕਰੇ ਆਸਣ ਡਿੱਠੋ ਚਾਉ ਪੌੜੀ ਇੱਥੇ ਅਸੀਂ ਛੱਡੀ ਸੀ ਪਿਛਲੀ ਵਾਰੀ ਪਿਛਲਾ ਗਿਆਨ ਲੈ ਕੇ ਸਲੋਕ ਦਾ ਵੀ ਪੌੜੀ ਆਈ ਹੁਣ ਬਾਬੇ ਨਾਨਕ ਦੀ ਪਹਿਲੀ ਪੌੜੀ ਆਸਾ ਦੀ ਵਾਰ ਦੀ ਆਪੀ ਨਹਿ ਆਪ ਸਾਜਿਓ ਆਪੀ ਨਹਿ ਰਚਿਓ ਨਾ ਦੋਈ ਕੁਦਰਤੇ ਸਾਜੀਐ ਕਰੇ ਆਸਣ ਡਿੱਠੋ ਚਾਉ ਦਾਤਾ ਕਰਤਾ ਆਪੇ ਤੁਸੇ ਦੇਵੇਂ ਕਰੇ ਪਸਾਉ ਤੂੰ ਜਾਣੋਈ ਸਾਬ ਸੈ ਦਿਲੈ ਸੇ ਜਿੰਦ ਕਵਾਉ ਕਰੇ ਆਸਣ ਡਿੱਠੋ ਚਾਉ ਕਰੇ ਆਸਣ ਡਿੱਠੋ ਚਾਉ ਕਿੰਨੀ ਦਸਵੀਂ ਕਲਾਸਾਂ ਦੀ ਵਾਰ ਲੱਗ ਰਹੀ ਹੈ ਔਰ ਫਿਰ ਪੌੜੀ ਦੋਹਰੀ ਵਾਰੀ ਪੜ੍ਹਦੇ ਹੈ। ਪਹਿਲਾਂ ਰਾਗੀ ਸਲੋਕ ਗਾ ਕੇ ਫਿਰ ਪੌੜੀ ਤਪਲਿਆਂ ਨਾਲ ਚੱਕ ਕੇ ਫਿਰ ਉਹ ਸਾਰੇ ਬੰਦ ਹੋ ਜਾਂਦੇ। ਫਿਰ ਇੱਕ ਜਿਹੜਾ ਜਵਾਨੀ ਪੌੜੀ ਪੜ੍ਹਦਾ ਉਹ ਤੁਹਾਡੇ ਪੌੜੀਆਂ ਇੰਨਾ ਵਾਰ ਪੜ੍ਹਨ ਦਾ ਕੀ ਫਾਇਦਾ ਜਿਹਨੂੰ ਸਮਝ ਹੀ ਨਾ ਦੇ। ਪੜ੍ਹਨ ਨਾਲ ਥੋੜਾ ਤੁਹਾਡਾ ਕਲਿਆਣ ਹੋ ਜਾਣਾ। ਫਿਰ ਜਿਹੜਾ ਦੂਸਰਾ ਰਾਗੀ ਵਗੈਰਾ ਜਿਹੜਾ ਤਪਲੇ ਵਾਲੇ ਦੀ ਡਿਊਟੀ ਲਾਈ ਹੁੰਦੀ ਉਹਨੂੰ ਸਭ ਤੋਂ ਘੱਟ ਪੈਸੇ ਦਿੰਦੇ ਆ। ਰਾਗੀ ਫਿਰ ਅਗਲੀ ਟਿਊਨ ਦੱਸਦੇ ਸਾਰੇ, ਉਹ ਫਿਰ ਪੌੜੀ ਪੜਦਾ, ਆਪੀ ਨੇ ਆਪ ਸਾਜ, ਆਪੀ ਨੇ ਰਚੇ ਨਾਂ, ਦੋਈ ਕੁਝ ਸਾਜੀਏ। ਉਹ ਐਡੇ ਰਾਗੀ ਫਿਟੇ ਹੈ, ਉਹ ਪੌੜੀ ਆਪਣੀ ਖਿੱਚਣੀ ਤੁਸੀਂ ਕਰਦੇ ਵੀ ਤੁਸੀਂ ਕਿਉਂ ਨੀ ਤੋ ਆਪ ਪੜਦੇ। ਉਹ ਤਪਲੇ ਵਾਲੇ ਨੂੰ ਰੱਖਿਆ ਹੁੰਦਾ ਦੁਬਾਰਾ ਪੌੜੀ ਪੜਨ ਨੂੰ, ਇਸ ਕਰਕੇ ਦੁਬਾਰਾ ਪੌੜੀ ਪੜੀ ਜਾਂਦੀ। ਕਿਉਂ ਵੀ ਰਾਜੀ ਪੜਨ ਦਾ ਬੜਾ ਪਾਰਸ ਕਲਾ। ਮਹਾਰਾਜ ਬਾਬਾ ਕਬੀਰ ਸਾਹਿਬ ਕਹਿੰਦੇ ਕਿਆ ਪੜੀਏ ਕਿਆ ਗੁਣੀਏ, ਆਸਾ ਦੀ ਵਾਰ ਸੁਣੀ ਵੀ ਜਾ ਤੂੰ ਕਿਆ ਏਦਾਂ ਬ੍ਰਾਹਮਣ ਵੇਦ ਸੁਣ ਰਹੇ ਸੀ ਆਪਣੇ ਮੰਤਰ, ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪਰਾਂ ਨਾ ਸੁਣੀਏ, ਪੜੇ ਗੁਣੇ ਕਿਆ ਹੋਏ ਜੋ ਸਹਿਜ ਨਾ ਮਿਲਿਆ ਸੋਈ। ਹਰ ਕਾ ਨਾਮ ਨਾ ਜਪਸ ਗੁਵਾਰਾ, ਕਿਆ ਸੋਚੇ ਬਾਰੇ ਤੂੰ ਫਿਰ ਨਾਈ ਵੀ ਜਾਣਾ, ਨਾਮ ਨੀ ਤੂੰ ਜਪਦਾ। ਉਹ ਕਹਿੰਦਾ ਅੰਦਰ ਅੰਧੀ ਕੋਠੀ ਤੇਰਾ ਨਾਮ ਨੀ, ਤੂੰ ਅੱਖਾਂ ਮੀਚਦਾ ਅੰਦਰ ਘੁੱਗੂ ਘੂ ਹੈ। ਅਸੀਂ ਸਾਰੇ ਹੁਣ ਅੱਖਾਂ ਮੀਚਦੇ ਅੰਦਰ ਕੀ ਹਨੇਰਾ ਹੀ ਹਨੇਰਾ, ਕੋਈ ਦੇਦਾ ਸਾਨੂੰ ਅੱਖਾਂ ਮੀਚੀਆਂ ਹਨੇਰਾ ਹੀ ਹਨੇਰਾ ਅੰਦਰ ਸਾਡੇ, ਅਸੀਂ ਕਿਸੇ ਨੂੰ ਦੇਖਦਾ। ਆ ਦੇਖੋ ਹੁਣ ਮਹਾਰਾਜ ਕਬੀਰ ਸਾਹਿਬ ਗਿਆਨ ਦੇਣ ਲੱਗੇ, ਕਹਿੰਦੇ ਅੰਧਿਆਰੇ ਦੀਪਕ ਚਾਹੀਏ, ਅੰਦਰ ਹਨੇਰਾ ਤੇਰੇ ਇਹਦੇ ਲਈ ਦੀਵਾ ਲੈ, ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈਏ। ਇਹ ਅੰਧੇਰੇ ਦੇ ਵਿੱਚ ਇੱਕ ਸੂਈ ਗੁੰਮ ਹੋਈ ਹੈ, ਹਨੇਰੇ ਕਮਰੇ ਦੇ ਵਿੱਚ ਜਿੱਥੋਂ ਦੀਪ ਹਨੇਰਾ ਹੈ ਉਹ ਚ ਸੂਈ ਗੁੰਮ ਹੋਈ ਹੋਏ ਤਾਂ ਤੁਸੀਂ ਲੱਭ ਲਓਗੇ ਸੂਈ। ਕਹਿੰਦੇ ਅੰਦਰ ਦੀਵਾ ਬਾਲੇਗਾ ਫਿਰ ਉਹ ਸੂਈ ਲੱਭੇ, ਵਸਤ ਨਾਮ ਵਾਲੀ। ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈਏ, ਇੱਕ ਵਸਤ ਅਗੋਚਰ ਪਾਈ, ਘੱਟ ਦੀਪਕ ਰਿਹਾ ਸਮਾਈ, ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਾਂ ਮਨ ਮਨ। ਕਬੀਰ ਸਾਹਿਬ ਕਹਿੰਦੇ ਲਓ ਤੇ ਵਸਤ ਲੱਭ ਪਈ, ਮੇਰਾ ਹੋਂਦ ਮਨ ਮੰਨਿਆ। ਆਹ ਹਾ ਹਾ ਅੰਦਰ ਲੋਹ ਹੋ ਗਈ, ਉਹ ਵਿਅਸ ਚੀਜ਼ ਲੱਭ ਪਈ। ਕਹਿੰਦਾ ਕਹ ਕਬੀਰ ਮਨ ਮਾਨਿਆ, ਮਨ ਮਾਨਿਆ ਤਾਂ ਕਹਿੰਦਾ ਹੁਣ ਮੈਨੂੰ ਪਤਾ। ਇਹ ਕਹਿੰਦਾ ਹੋਰ ਪੌੜਾ ਪੈ ਗਿਆ, ਕਹਿੰਦਾ ਮੈਨੂੰ ਤੇ ਪਤਾ ਲੱਗ ਗਿਆ ਪਰ ਲੋਕ ਹੀ ਨੀ ਬਤੀਜ ਦੀ, ਇਹ ਕੀ ਕਰ ਰਹੇ। ਫਿਰ ਉਹ ਕਬੀਰ ਸਾਹਿਬ ਆਪਣਾ ਖਹਿੜਾ ਛਡਾਉਂਦੇ ਲੋਕਾਂ ਕੋਲੋਂ, ਉਹ ਕਹਿੰਦੇ ਕਹ ਕਬੀਰ ਮੇਰਾ ਮਨ ਮਾਨਿਆ, ਜਬ ਮਾਨਿਆ ਤਾਂ ਜਬ ਜਾਣਿਆ, ਮਨ ਮਾਨੇ ਲੋਕ ਨਾ ਬਤੀਜੇ। ਉਹ ਕਹਿੰਦੇ ਖਸਮਾਂ ਨੂੰ ਖਾਣ ਨਾ ਭਤੀਜਣ, ਮੇਰਾ ਕੀ ਕਰ ਲੈਣੇ, ਨਾ ਭਤੀਜੇ ਤਾਂ ਕਿਆ ਕੀਜੇ। ਕਹਿੰਦੇ ਨਹੀਂ ਭਤੀਜੇ ਨਾ ਭਤੀਜਣ, ਮੇਰਾ ਕੀ ਕਰ ਲੈਣਗੇ, ਮੇਰਾ ਮਨ ਮੰਨ ਗਿਆ। ਇਸ ਤਰ੍ਹਾਂ ਬਿਆਸੀ ਦਾ ਮਨ ਉਹਦੇ ਗੁਰਪ੍ਰਸਾਦ ਜਦ ਹੁੰਦਾ ਹੈ ਅੰਦਰ ਸਭ ਚੀਜ਼ ਲੋ ਵੀ ਹੁੰਦੀ ਹੈ, ਦੀਵਾ ਵੀ ਜਗਦਾ ਹੈ। ਤੋ ਲੇਕਿਨ ਸਤਿਗੁਰ ਸ਼ਬਦੇ ਉਜਾਰੋ ਦੀਪਾ, ਆਹ ਜਿਹੜਾ ਸ਼ਬਦ ਜਪਣਾ ਇਹਦੇ ਬਗੈਰ ਅੰਦਰ ਕੁਛ ਨੀ ਹੋਣਾ। ਸਤਿਗੁਰ ਸ਼ਬਦੇ ਉਜਾਰੋ ਦੀਪਾ, ਮਿਟਿਆ ਅੰਧਕਾਰ ਤਹਿ ਮੰਦਰੇ ਰਤਨ ਕੋਠੜੀ ਖੁੱਲੀ। ਜਿੱਦਾਂ ਹੀਰਿਆਂ ਦੀ ਕੋਠੀ ਦਾ ਬੂਹਾ ਖੋਲ ਦੀਏ, ਅੰਦਰੋਂ ਹੀਰੇ ਹੀਰੇ ਲੋ ਨਾ ਆਉਂਦੀ, ਏਦਾਂ ਅੰਦਰ ਹੁੰਦਾ ਹੈ ਰਤਨ ਕੋਠੜੀ ਖੁੱਲੀ ਅਨੁਪਾ ਅੰਦਰ ਦੀਆਂ ਚੀਜ਼ਾਂ। ਉਹ ਜਿਹੜਾ ਮਨ ਫਿਰ ਮਨ ਬਾਹਰ ਨੀ ਜਾਂਦਾ, ਮਨ ਨੇ ਕੀ ਖਾਣੀ ਬਾਹਰ, ਉਹ ਕਹਿਣਾ ਉਹ ਅੰਦਰ ਹੀ ਸਭ ਕੁਛ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਕਹਿੰਦੇ ਹੋਏ ਆ ਤੇ ਅੰਦਰ ਹੀ ਬੜੀਆਂ ਮੌਜਾਂ, ਅੰਦਰ ਹੀ ਬੜੀਆਂ ਮੌਜ, ਮੈਂ ਐਵੇਂ ਹਵਾਈ ਤੁਰਿਆ ਫਿਰਿਆ। ਆ ਹਵਾਈ ਚਲੇ ਜਾਂਦੇ ਕੋਈ ਕਿਤੇ, ਕੋਈ ਉਹ ਛੁੱਟੀਆਂ ਹੋਈਆਂ ਨੀ, ਕੋਈ ਕਿਤੇ ਸੋਰੇ ਪਾਉਂਦੇ ਫਿਰਦੇ ਆ ਸਿੱਧਾ ਸਾਨੂੰ ਜਿਹਨੂੰ ਛੁੱਟੀ ਹੁੰਦੀ ਸਿੱਖ ਨੂੰ। ਆਹ ਅੱਛਾ ਹੋਰ ਕੁਛ ਨੀ, ਤੇ ਗੁਰਦੁਆਰਿਆਂ ਦੇ ਟੂਰਾਂ ਤੇ ਚੜ ਪੈਂਦੇ ਆ, ਉਹ ਫਨ ਹੁੰਦਾ ਸਿਰਫ, ਉਹ ਲੱਭਣਾ ਕੀ ਉੱਥੇ ਖੇ ਮਿਲਣੀ ਆ, ਜਿੱਥੇ ਗੁਰਦੁਆਰਿਆਂ ਦੇ ਦਰਸ਼ਨਾਂ ਨੀ ਜੀ ਫਲਾਂ ਸਾਰੇ, ਇੱਧਰ ਵੀ ਮਾਰਕ ਸਾਰੇ ਜੀ, ਸਾਰੇ ਛੁੱਟੀਆਂ ਹੋਈਆਂ ਜੀ, ਚਲੋ ਫਿਰ ਆਈਏ ਸਾਰੇ। ਉਹ ਹਾਰ ਕੇ ਥੱਕ ਟੁੱਟ ਕੇ ਜਦੋਂ ਘਰ ਪਹਿਲਾ ਪੈਰ ਪਾਉਂਦੇ ਆ ਨਾ, ਉਹ ਕਹਿੰਦੇ ਈਸਟ ਐਂਡ ਵੈਸਟ ਹੋਮ ਇਜ਼ ਦੀ ਬੈਸਟ। ਤੇ ਜੇ ਪਹਿਲਾਂ ਹੀ ਤੁਸੀਂ ਆ ਬਾਬੇ ਦੀ ਥਿਊਰੀ ਫੜ ਲਓ ਵੀ ਜੋ ਮਿਲਣਾ ਅੰਦਰ ਹੀ ਮਿਲਣਾ, ਬਾਹਰ ਕੀ, ਬਾਹਰ ਕੀ ਮਿਲਣਾ। ਉਹ ਇੱਕ ਸੀ ਬੈਠਾ ਬੜਾ, ਉਹਨੂੰ ਕਿਤੇ ਗਿਆਨ ਹੋ ਗਿਆ ਬਾਣੀ ਦਾ, ਉਹ ਸਾਰੇ ਧੰਦੜੇ ਛੱਡ ਕੇ ਕਹਿੰਦਾ ਯਾਰ ਲੇਖੇ ਤੇ ਇੱਕ ਗੱਲ ਹੀ ਆ, ਭਗਤੀ ਕਰ ਲਈ ਆ, ਮਸਾ ਜਨਮ ਮਿਲਿਆ, ਬੜਾ ਸੋਹਣਾ ਬਿਜ਼ਨਸ ਵੀ ਕਰਦਾ ਸੀ ਕਾਲਜ ਚ, ਮੁੰਡੇ ਦੂਸਰੇ ਦੇ ਦੋਸਤਦਾਰ ਸਾਰੇ। ਕਹਿੰਦੇ ਯਾਰ ਉਹ ਲੱਭੋ ਬੰਦਾ ਕਿੱਥੇ ਚਲੇ ਗਿਆ। ਉਹ ਕਹਿੰਦੇ ਉਹ ਤੇ ਬਸ ਘਰ ਜੇ ਬੈਠਾ ਆਪਣੀ ਭਗਤੀ ਸ਼ੁਰੂ ਕਰ ਦਿੱਤੀ ਉਹਨੇ ਸਾਰਾ। ਉਹ ਕਹਿੰਦੇ ਯਾਰ, ਉਹਨੂੰ ਕਹਿੰਦੇ ਯਾਰ ਉੱਠ ਤੂੰ, ਹਾਲੀ ਉਹਦਾ ਵਿਆਹ ਵੀ ਉਹਨੇ ਸੀ ਹੋਇਆ, ਨਾ ਕੋਈ ਮਕਾਨ ਸੀ ਉਹਨੂੰ, ਸੋ ਪਹਿਲਾਂ ਹੀ ਮਹਾਰਾਜ ਕੋਈ ਪਿਛਲੇ ਕਰਮ ਜਾਗ ਪਏ, ਉਹਨੇ ਭਗਤੀ ਸ਼ੁਰੂ ਕਰ ਦਿੱਤੀ। ਉਹਨੂੰ ਦੋਸਤਾਂ ਨੂੰ ਜਿਹੜੇ ਥਾਲੀ ਦੇ ਯਾਰ ਸੀ, ਉਹਦੇ ਇਕੱਠੇ ਥਾਲੀ ਦੇ ਯਾਰ ਹੁੰਦੇ ਨਾ ਦੋਸਤਾਂ, ਹੋਰ ਕਾਹਦੀ ਯਾਰੀ ਹੁੰਦੀ, ਥਾਲੀ ਦੀ ਯਾਰੀ ਹੁੰਦੀ ਸਾਰੇ ਸੋਸਤਾਂ ਦੀ, ਖਾਣ ਪੀਣ ਦੀ। ਤੇ ਉਹ ਥਾਲੀ ਦੇ ਯਾਰ ਆ ਗਏ ਸਰ। ਕਹਿੰਦੇ ਯਾਰ ਉਹ ਸੁਰਜਣਾ ਤੂੰ ਉੱਠ, ਤੂੰ ਕਿਹੜੇ ਕੰਮ ਪੈ ਗਿਆ ਹੋਵੇ ਉਲਟੇ ਕੰਮ ਚ। ਉਹ ਕਹੇ ਯਾਰ ਨਹੀਂ ਮੈਂ ਠੀਕ ਹੈ, ਮੈਨੂੰ ਸਮਝ ਆ ਗਈ। ਕਹਿੰਦੇ ਨਹੀਂ ਯਾਰ ਤੂੰ ਕੋਈ ਕੰਮ ਕਰਿਆ ਕਰ, ਤੇਰੇ ਕੋਈ ਚਾਰ ਪੈਸੇ ਹੋ ਜਾਣਗੇ। ਉਹ ਕਹਿੰਦਾ ਅੱਛਾ ਫਿਰ ਕੀ ਹੋਊਗਾ। ਉਹ ਰਾਮ ਨੇ ਆਪਣੇ ਘਰ ਹੀ ਨਾਮ ਜਪਦਾ ਰਹਿੰਦਾ ਸੀ, ਬੜੇ ਆਰਾਮ ਚ ਬੈਠਾ ਸੀ ਤੇ ਲੰਮਾ ਜ਼ਿਆਦਾ ਲੰਮੇ ਪਿਆ ਰਹਿੰਦਾ ਸੀ ਰਾਮ ਨਾਲ। ਉਹ ਕਹਿੰਦੀ ਯਾਰ ਤੂੰ ਚਾਰ ਪੈਸੇ ਤੈਨੂੰ ਹੋ ਜਾਣਗੇ ਤੂੰ ਆਪਣਾ। ਕਹਿੰਦੇ ਫਿਰ ਕੀ ਹੋਊਗਾ। ਕਹਿੰਦੇ ਫਿਰ ਤੂੰ ਹੋਰ ਕਮਾਈ ਕਰੀ, ਤੇਰਾ ਤਗੜਾ ਸੋਹਣਾ ਮਕਾਨ ਹੋ ਜੂ ਸਾਰਾ ਤੂੰ। ਕਹਿੰਦੀ ਅੱਛਾ ਫਿਰ ਕੀ ਹੋਊਗਾ। ਉਹ ਅੱਗਿਓ ਇੱਕੋ ਹੀ ਕਹੀ ਚੱਲੇ ਫਿਰ ਕੀ ਹੋਊਗਾ ਹੁਣ ਬੰਦੇ ਦੇ। ਉਹ ਕਹਿੰਦੇ ਯਾਰ ਤੂੰ ਤੇਰਾ ਤੇਰੇ ਕੋਲ ਇੰਨੀ ਬਿਜ਼ਨਸ ਇੰਨਾ ਪੈਸਾ ਹੋ ਜਾਣਾ ਤੂੰ ਆਰਾਮ ਨਾਲ, ਹਾਲਾਂਕਿ ਤੂੰ ਅਨਪੜ੍ਹ ਹੈ ਪਰ ਬਿਜ਼ਨਸ ਕਰ, ਤੇਰਾ ਇੰਨਾ ਪੈਸਾ ਹੋ ਜਾਣਾ ਤੂੰ ਜਾ ਕੇ ਇੰਡੀਆ ਚ ਡਾਕਟਰਾਣੀ ਵਿਆਹ ਲਿਆਈ। ਉਹ ਕਹਿੰਦਾ ਅੱਛਾ ਫਿਰ ਕੀ ਹੋਊਗਾ। ਕਹਿੰਦਾ ਫਿਰ ਤੂੰ ਕਰਕ। ਕਹਿੰਦਾ ਫਿਰ ਤੂੰ ਨਾ ਉਹ ਜਾ ਪੌਂਚਲੀ ਪੈ ਗਈ। ਕਹਿੰਦੇ ਫਿਰ ਤੂੰ ਘਰ ਆ ਜਾਏਗਾ, ਫਿਰ ਤੂੰ ਹੋਰ ਕਰੇਗਾ ਨਾ, ਫਿਰ ਤੂੰ ਨਾ ਇਹ ਮੈਨੇਜਰ ਰੱਖ ਨਹੀਂ ਕੋਈ ਕੰਮ ਕਰਨ ਨੂੰ। ਕਹਿੰਦੇ ਅੱਛਾ ਫਿਰ ਕੀ ਹੋਊਗਾ। ਕਹਿੰਦੇ ਫਿਰ ਤੂੰ ਨਾ ਤੂੰ ਘਰ ਚ ਕੰਪਿਊਟਰ ਕੰਪਾਟਰ ਰੱਖ ਕੇ ਤੂੰ ਜਾਇਆ ਹੀ ਨਾ ਕਰੀ, ਤੂੰ ਆਰਾਮ ਨਾਲ ਨਾ ਘਰ ਦੇ ਵਿੱਚ ਸਾਰਾ ਕੰਮ ਕਰਿਆ ਕਰੀ, ਤੂੰ ਸਾਰੇ ਉਧਰ ਕਰ। ਕਹਿੰਦੇ ਤੇ ਫਿਰ ਕੀ ਹੋਏਗਾ। ਕਹਿੰਦੇ ਫਿਰ ਤੂੰ ਇਸ ਤੱਕ ਤੇਰੇ ਕੋਲ ਇੰਨੀ ਦੌਲਤ ਹੋ ਜਾਣੀ ਹੈ, ਇੰਨਾ ਇੰਟਰਸਟ ਉਹਦਾ ਆਰਾਮ, ਫਿਰ ਤੂੰ ਆਰਾਮ ਕਰੀ ਸਾਰੀ ਜ਼ਿੰਦਗੀ। ਉਹ ਕਹਿੰਦਾ ਉਹ ਤੇ ਮੈਂ ਅੱਗੇ ਹੀ ਕਰ ਰਿਹਾ। ਇੰਨਾ ਚਿਕਰ ਭੌਂ ਚੌਂਕੇ ਜੂ ਐ ਨੱਕ ਨੂੰ ਹੱਥ ਲਾਉਣਾ ਉਤੋਂ ਦੀ ਲਿਆ ਕੇ ਮੈਂ ਸਿੱਧਾ ਹੀ ਮੈਂ ਤੇ ਅੱਗੇ ਹੀ ਆਰਾਮ ਕਰ ਰਿਹਾ। ਤੇ ਜਪ ਜਿਹੜਾ ਨਾਮ ਦਾ ਜਪਣਾ ਇਹ ਚ ਸੰਤੋਖ ਦਾ ਜੀਵਨ ਆ ਜਾਂਦਾ। ਸੰਤੋਖ ਚ ਫਿਰ ਬੰਦਾ ਵੈਸਾ ਰਹਿੰਦਾ ਹੈ ਤੇ ਬਸਤਾ ਟੁੱਟੀ ਚੰਪਲੀ ਤੀਰ ਸਭ ਛਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਜਿਹੜੇ ਨਾਮ ਜਪਣ ਵਾਲੇ ਫਾਈਨੈਂਸ਼ੀਅਲ ਪੋਜੀਸ਼ਨ ਕਦੀ ਵੀ ਕਿਸੇ ਭਗਤ ਦੀ ਤਾਂ ਨਹੀਂ ਗਈ। ਜਿੰਨੇ ਭਗਤ ਹੋਏ ਨੇ ਸਾਰਿਆਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਬਸ ਬਸ ਉਹ ਕਬੀਰ ਸਾਹਿਬ ਵੀ ਬਾਣੀ ਚ ਤੇ ਨਹੀਂ ਆ, ਮੈਂ ਬਨਾਰਸ ਰਿਹਾ ਉਹਨਾਂ ਨੇ ਬਾਣੀ ਦੇਖੀ ਪਹਿਲੀ ਬਾਣੀ। ਉਹ ਕਹਿੰਦਾ ਕਬੀਰ ਇਤਨਾ ਦੀਜੀਏ ਜੋ ਕੁਟੰਬ ਸਮਾਏ। ਦੇਖੋ ਕੰਡੀਸ਼ਨ ਵੀ ਕਿਆ ਸੁਣੀ ਮੰਗਦੇ, ਕਬੀਰ ਇਤਨਾ ਦੀਜੀਏ ਜੋ ਕੁਟੰਬ ਸਮਾਏ, ਮੈਂ ਵੀ ਭੁੱਖਾ ਨਾ ਰਹੂੰ ਕੋ ਔਰ ਨਾ ਭੁੱਖਾ ਜਾਏ। ਇਸ ਕਰਕੇ ਸੰਤੋਖ ਜਿਹਦਾ ਜੀਵਨ ਆ ਜਾਂਦਾ ਹੈ। ਪਰ ਜਿਹੜਾ ਮਨ ਦਾ ਅੰਦਰ ਠਹਿਰਨਾ ਹੈ, ਮਨ ਨੂੰ ਹੀ ਸਬਰ ਆ ਜਾਂਦਾ, ਅੰਦਰ ਹੀ ਮਨ ਜਿਹੜਾ ਹੈ ਸ਼ਬਦ ਬਗੈਰ ਨਹੀਂ ਠਹਿਰਨਾ, ਔਰ ਉਸ ਵੇਲੇ ਫਿਰ ਚਾਹ ਚਾਹ ਚੋ ਭਗਤੀ ਕਰਦਾ। ਆਸਣ ਦਾ ਲਾਹੌ ਜਿਹੜਾ ਹੈ ਇਹਨਾਂ ਨੇ ਬਣਾਇਆ ਜੀ, ਮਹਾਰਾਜ ਅਕਾਲ ਪੁਰਖ ਨਾ ਆਪਣੀ ਦੁਨੀਆਂ ਬਣਾ ਕੇ ਕੁਦਰਤ, ਫਿਰ ਆਸਣ ਤੇ ਬੈਠ ਕੇ ਚਾਹ ਨਾ ਦੇਖਦਾ ਵੀ ਆਹ ਡਿੱਠੋ ਚਾਹੋ ਵੀ ਮੈਂ ਸਾਰੀ ਮੇਰੀ ਆਪਣੀ ਦੁਨੀਆਂ ਸਾਰੀ ਕਾਇਨਾਤ ਨੂੰ ਬਣਾ ਕੇ ਕੁਦਰਤ ਨੂੰ, ਫਿਰ ਉਹ ਚਾਹ ਚਾਹ ਚ ਦੇਖਦਾ ਰੱਬ। ਜਿੱਦਾਂ ਕੋਈ ਏਦਾਂ ਬੰਦਾ ਹੁੰਦਾ ਜਿੱਦਾਂ ਆਪਣੀਆਂ ਕੋਠੀਆਂ ਜਾਂ ਸਭ ਪੈਲੀਆਂ ਵੱਲ ਬੈਠ ਕੇ ਤੇ ਦੇਖਦਾ ਵੀ ਆਹ ਮੇਰੀ ਜਾਇਦਾਦ ਰੱਬ ਨੂੰ ਬਣਾ ਤਾ ਕਾਰਾ। ਆਸਣ ਦਾ ਲਫ਼ਜ਼ ਨਾ ਸਮਝਿਆ, ਡਿੱਠੋ ਦਾ ਲਫ਼ਜ਼ ਨਾ ਸਮਝਿਆ, ਚਾਹੋ ਦਾ ਤਾਂ ਅਸੀਂ ਕਲੀਅਰ ਕਰ ਚੁੱਕੇ ਹਾਂ ਵੀ ਅੰਦਰਲਾ ਦੇਖਣਾ ਬਾਹਰਲਾ ਦੇਖਣਾ, ਇੱਥੇ ਡਿੱਠੋ ਆਏਗਾ। ਗੁਰਸਿੱਖਾਂ ਇਹ ਗੁਰਸਿੱਖਾਂ ਨੂੰ ਵੀ ਚੀਜ਼ ਮਿਲ ਜਾਂਦੀ, ਗੁਰਸਿੱਖਾਂ ਮਨੇ ਵਧਾਈਆਂ ਜਿਹਨਾਂ ਮੇਰਾ ਸਤਿਗੁਰ ਡਿੱਠਾ ਹਰਾਂ ਅੰਦਰ ਹੈ। ਗੁਰਸਿੱਖਾਂ ਮਨੇ ਵਧਾਈਆਂ ਜਿਹਨੇ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ। ਉਹ ਫਿਰ ਕੀ ਕਹਿੰਦੇ ਹੈ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋਈ ਲੱਗੇ ਗੁਰਸਿੱਖਾਂ ਮਨ ਮਿੱਠਾ, ਹਰ ਦਰਗੇ ਗੁਰਸਿੱਖ ਪਹਿਨਾਈਏ, ਜਿਹਨੇ ਮੇਰਾ ਸਤਿਗੁਰ ਤੁੱਠਾ, ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨੇ ਉੱਠਾ। ਕਹਿੰਦਾ ਮੈਂ ਰਾਬੀ ਬਣ ਗਿਆ, ਹਰ ਹਰ ਹੋਇਆ ਹਰ ਹਰ ਹੀ ਮੇਰੇ ਮਨ ਚ ਉੱਠਿਆ। ਇਹ ਡਿੱਠਣਾ ਜਿਹੜਾ ਲਫ਼ਜ਼ ਹੈ ਇਹ ਅੰਦਰਲਾ ਹੈ, ਦੇਖਣਾ ਬਾਹਰ ਦਾ ਹੈ। ਤੋ ਇੱਥੇ ਵੀ ਹੈ ਵੀ ਮਨ ਦਾ ਜਦੋਂ ਆਸਣ ਮਨ ਟਿਕ ਜਾਂਦਾ ਹੈ ਇਹ ਬਾਹਰ ਨਹੀਂ ਜਾਂਦਾ। ਤੋ ਮਹਾਰਾਜ ਨੇ ਕਹਿੰਦੇ ਸਾਰੀ ਜਿਹੜੀ ਦੁਨੀਆਂ ਬਣਾਈ ਹੈ ਆਪਣਾ ਆਪ ਤੋਂ ਨੇ ਆਪੇ ਬਣਾਇਆ, ਬਣਾਇਆ ਨਹੀਂ ਲਫ਼ਜ਼ ਹੈ, ਦੋ ਲਫ਼ਜ਼ ਬੜੇ ਆਉਣਗੇ ਇੱਥੇ। ਨਾਮ ਲਈ ਆਪਣੇ ਲਈ ਸਾਜਣਾ ਆਏਗਾ ਔਰ ਨਾਮ ਦੀ ਰਚਨਾ ਕੀਤੀ ਹੈ। ਨਾਮ ਲੈਦਾ ਚੀਜ਼ ਹੈ ਨਾਮੀ ਤੋਂ, ਨਾ ਰੱਬ ਲੈਦਾ ਹੈ ਉਹਦਾ ਨਾਮ। ਸਭ ਤੋਂ ਵੱਡੀ ਜਿਹੜੀ ਉਹਨੇ ਰਚਨਾ ਕੀਤੀ ਹੈ ਰੱਬ ਨੇ, ਉਹਨੇ ਨਾਮ ਦੀ ਰਚਨਾ ਕੀਤੀ, ਆਪਣਾ ਆਪ ਉਹਨੇ ਆਪੇ ਬਣਾਇਆ। ਹੀ ਸੈਲਫ ਡਿਜ਼ਾਈਨਡ, ਇਹਨੂੰ ਸਹਿਬ ਅੰਗ ਕਹਿੰਦੇ ਆ ਸਾਡੇ ਬ੍ਰਹਮ ਗਿਆਨ ਦੇ ਵਿੱਚ। ਸਹਿਬ ਅੰਗ ਅਜੂਨੀ, ਅਜੂਨਾ ਚ ਨਹੀਂ ਆਉਂਦਾ, ਸਹਿਬ ਅੰਗ ਕਹਿੰਦੇ ਆ ਜਿਹੜਾ ਸੈਲਫ ਡਿਜ਼ਾਈਨਡ ਹੋਏ। ਉਹਨੂੰ ਕੋਈ ਡਿਜ਼ਾਈਨ ਕਿਸੇ ਨਾਲ ਨਹੀਂ ਕੀਤਾ, ਕਿਸੇ ਨਾਲ ਨਹੀਂ ਬਣਾਇਆ ਉਹਨੂੰ, ਉਹਨੇ ਗਾਂ ਦੁਨੀਆਂ ਬਣਾਈ, ਕੁਦਰਤ ਬਣਾਈ। ਤੇ ਨਾਮ ਦੀ ਬਣਾਇਆ ਨਹੀਂ ਹੈ, ਨਾਮ ਦੀ ਰਚਨਾ ਕੀਤੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਮ। ਫਿਰ ਦਵੈਤ ਬਣਾਈ ਉਹਨੇ ਕੁਦਰਤ ਵਗੈਰਾ ਸਾਰੀਆਂ, ਦੂਜੀ ਕੁਦਰਤ ਇੱਥੇ ਸਾਜੀ ਹੈ। ਔਰ ਇਹ ਸਾਰੇ ਕਾਹਦੇ ਨਾਲ ਬਣਾਏ ਸੀ? ਹਰ ਇੱਕ ਦਾ ਜਿਸ ਵੇਲੇ ਚੀਜ਼ਾਂ ਦੀ ਤਾਂ ਸਮਝ ਆਏਗੀ, ਕਿਉਂਕਿ ਖੈਰਲੀ ਪੌੜੀ ਹੈ ਇਹ, ਸਾਰੀ ਪਹਿਲੀ ਪੌੜੀ ਹੈ ਵੀ ਰੱਬ ਨੂੰ ਸਮਝ, ਨਾਮ ਨੂੰ ਸਮਝ, ਮਨ ਨੂੰ ਸਮਝ। ਜਦੋਂ ਮਨ ਦਾ ਆਸਣ ਲੱਗ ਜਾਏਗਾ, ਟਿਕ ਜਾਏਗਾ, ਚਾਹ ਚਾਹ ਚ ਸਾਰੀ ਭਗਤੀ ਕਰੇਗਾ, ਆ ਸਾਰੀ ਤੈਨੂੰ ਸੱਚਾਈ ਉਤਲੀ ਨਜ਼ਰ ਆ ਜਾਏਗੀ। ਇਸ ਕਰਕੇ ਆਪੀ ਨੇ ਆਪ ਸਾ, ਬਹੁਤ ਸਾਰੇ ਆ ਬੱਚਿਆਂ ਦੇ ਸਵਾਲ ਹੱਲ ਹੋ ਰਹੇ ਹੈ। ਅਸੀਂ ਕਹਾਂ ਆਪਣੇ ਬੱਚਿਆਂ ਨੂੰ ਸਮਝਾ ਸਕਦੇ ਹਾਂ, ਦੇਖੋ ਆਸਾ ਦੀ ਵਾਰ ਦੀ ਪਹਿਲੀ ਪੌੜੀ ਵੀ ਰੱਬ ਕੀ ਹੈ, ਉਹਨੇ ਨਾਮ ਕੀ ਹੈ, ਮਨ ਕੀ ਹੈ, ਔਰ ਕੁਦਰਤ ਬਣਾ ਰਹੀ ਹੈ ਸਾਰਾ ਕੁਝ ਕਿਨ ਦੇਖਣਾ। ਮਹਾਰਾਜ ਕਹੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਨਾ ਕੀਤੀ ਹੈ ਨਾਮ ਦੀ, ਰਚਿਓ ਨਾਮ ਦਾਤ ਦੋਏ ਕੁਦਰਤ ਸਾਜੀਐ, ਕਰੇ ਆਸਣ ਡੇਠੋ ਚਾਓ। ਕਹਿੰਦਾ ਤੂੰ ਦਾਤਾ ਹੈ, ਤੂੰ ਕਰਤਾ ਹੈ, ਦਾਤਾ ਕਰਤਾ ਆਪੇ ਤੂੰ, ਤੂੰ ਤੁਸ ਕੇ ਖੁਸ਼ ਹੋ ਕੇ ਤੇ ਮਿਹਰ ਕਰਨੀ ਹੈ, ਤੂੰ ਸਭ ਚੀਜ਼ਾਂ ਦੇਣੀਆਂ, ਤੁਸ ਦੇਵੇ ਕਰੇ ਪਸਾਓ, ਤੂੰ ਸਭ ਦਾ ਮਤਲਬ ਪਸਾਓ ਕਰਨਾ ਹੈ, ਰਹਿਮਤਾਂ ਕਰਨੀਆਂ ਹੈ ਸਾਰੀਆਂ। ਇਹ ਉਰਦੂ ਦੇ ਲਫ਼ਜ਼ ਇਹ ਵਾਰ ਚ ਸਾਰੀ ਆਸਾ ਦੀ ਵਾਰ ਚ ਮੁਸਲਮਾਨੀ ਲਫ਼ਜ਼ ਬਹੁਤ ਆਉਣਗੇ, ਕਿਉਂਕਿ ਮਹਾਰਾਜ ਬਾਬੇ ਨਾਨਕ ਦਾ ਮੁਸਲਮਾਨਾਂ ਦੇ ਰਾਜ ਵੇਲੇ ਉਹਨਾਂ ਦਾ ਜ਼ੋਰ ਸੀ, ਉਹਨਾਂ ਦੇ ਸਾਰੇ ਲਫ਼ਜ਼ ਮੁਸਲਮਾਨੀ ਆਉਣਗੇ। ਔਰ ਇਹ ਵਾਰ ਜਿਹੜੀ ਹੈ ਅਸੀਂ ਵਾਰ ਦੀਆਂ ਟੇਪਾਂ ਚ ਦੱਸੇ ਆ ਵੀ ਮਹਾਰਾਜ ਨਾ ਕਿੱਥੇ ਜਾ ਕੇ ਵਾਰ ਪੜੀ ਹੈ, ਔਰ ਉਹਨਾਂ ਕੋਲੋਂ ਫਿਰ ਫਰੀਦ ਦੀ ਬਾਣੀ ਲਈ ਹੈ, ਫਰੀਦ ਦੇ ਸਾਨੀ ਕੋਲੋਂ ਆਪਣੀ ਬਾਣੀ ਦਿੱਤੀ, ਉਹਨਾਂ ਦੀ ਬਾਣੀ ਲਈ, ਔਰ ਉਹ ਤਾਂ ਕਰਕੇ ਉਹ ਇਹਦੇ ਚ ਜ਼ਿਆਦਾ ਮੁਸਲਮਾਨੀ ਲਫ਼ਜ਼ ਆ ਰਹੇ ਨੇ ਸਾਰੇ। ਇਸ ਕਰਕੇ ਕੁਦਰਤ ਆ ਰਹੀ ਹੈ, ਆ ਰਿਹਾ ਹੈ, ਬਾਕੀ ਸਾਰੀਆਂ ਮੁਸਲਮਾਨੀ ਕਾ ਸਾਰੀ ਵਾਰ ਚ ਮੁਸਲਮਾਨੀ ਲਫ਼ਜ਼ ਜ਼ਿਆਦਾ ਆਉਣਗੇ, ਕਿਉਂਕਿ ਉਹ ਅਸੀਂ ਜਗ੍ਹਾ ਦੱਸ ਦਿੱਤੀ ਹੈ ਵਾਰ ਦੀਆਂ ਟੇਪਾਂ ਚ ਵੀ ਇਹ ਕਿੱਥੇ ਵਾਰ ਲਾਈ ਗਈ, ਔਰ ਉਹਨਾਂ ਨੇ ਬਾਣੀ ਕਿੱਦਾਂ ਬਾਬੇ ਫਰੀਦ ਦੀ ਲਿਆਂਦੀ। ਔਰ ਬਾਬੇ ਫਰੀਦ ਤੇ 500 ਸਾਲ ਪਹਿਲਾਂ ਹੋ ਗਿਆ ਸੀ, ਉਹਨਾਂ ਦੀ ਗੱਦੀ ਤੇ ਫਰੀਦ ਸਾਨੀ ਸੀ, ਜਿਹਦੇ ਕੋਲ ਜਾ ਕੇ ਫਿਰ ਆਪਣੀਆਂ ਪੌੜੀਆਂ ਜਾਂ ਗਿਆਨ ਦਿੱਤਾ, ਉਹਨਾਂ ਦਾ ਗਿਆਨ ਪਿਛਲਿਆਂ ਦਾ ਲਿਆ। ਇੱਦਾਂ ਬਾਬਾ ਪਿਆਰ ਨਾਲ ਸਾਰਿਆਂ ਨਾਲ ਸਾਂਝ ਕਰਕੇ ਤੇ ਗਿਆਨ ਵੰਡਦਾ। ਆਹ ਐਡਾ ਵੱਡੀ ਪਹਿਲੀ ਪੌੜੀ ਚ ਹੈ ਵੀ ਜਿੰਨੀ ਚਿਕਰ ਤੁਹਾਡਾ ਮਨ ਨਹੀਂ ਟਿਕਦਾ, ਆਸਣ ਨਹੀਂ ਲਾਉਂਦਾ, ਅੰਦਰ ਨਹੀਂ ਟਿਕਦਾ, ਕੱਖ ਨਹੀਂ ਤੁਹਾਡਾ ਆਉਣਾ। ਇਸੇ ਕਰਕੇ ਉਹ ਸ਼ਬਦ 31 ਆ ਰਹੇ ਹੈ, ਬੇਨ ਗੋਰ ਸੇ ਮਨ ਨਹੀਂ ਠਾਰਾ, ਆਵਰ ਤੇ ਗੋ ਹਮੇ ਕਾਰਾ। ਤੂੰ ਆਸਣ ਮੰਨਦਾ ਹੈ, ਇੱਥੇ ਆਈ ਪੌੜੀ ਆਪ ਹੀ ਸਾਜਿਆ, ਫਿਰ ਤੂੰ ਸਭ ਕੁਛ ਜਾਣਦਾ ਹੈ, ਔਰ ਤੂੰ ਹੀ ਜਿੰਦ ਦਿੰਦਾ ਹੈ ਬੰਦੇ ਨੇ, ਤੂੰ ਹੀ ਜਿੰਦ ਕੱਢਦਾ ਹੈ। ਹਰ ਬਿਨ ਕੋਈ ਮਾਰ ਜੀਵਾਲ ਨਾ ਸਾਕਾ ਹੈ। ਦੇਖੋ ਜਿਨ੍ਹਾਂ ਨੇ ਇਹ ਥਿਊਰੀ ਸਮਝ ਲਈ ਹੈ, ਗੁਰੂ ਰਾਮਦਾਸ ਸਾਹਿਬ ਕਹਿੰਦੇ ਨਾ ਹੀ ਤੇ ਤੁਸੀਂ ਮਾਰ ਸਕਦੇ ਹੋ, ਨਾ ਹੀ ਤੁਸੀਂ ਜਿੰਦਾ ਕਰ ਸਕਦੇ ਹੋ, ਨਾ ਹੀ ਤੁਸੀਂ ਕਿਸੇ ਨੂੰ ਜਿੰਦ ਦੇ ਸਕਦੇ ਹੋ। ਜੇ ਤੁਸੀਂ ਜੀਵਾਲ ਨਹੀਂ ਸਕਦੇ ਤੇ ਤੁਹਾਨੂੰ ਜਿੰਦ ਕੱਢਣ ਦਾ ਕੀ ਹੱਕ ਹੈ? ਇਸ ਕਰਕੇ ਜਿਹੜੇ ਮਾਸ ਖਾਂਦੇ ਨੇ ਜਾਨਵਰ ਨੂੰ ਮਾਰ ਕੇ, ਉਹ ਹੁਕਮ ਤੋਂ ਉਲਟ ਹੈ, ਕਹਿੰਦੇ ਤੁਸੀਂ ਇਹਨਾਂ ਦੀ ਜਿੰਦ ਵੀ ਪਾ ਸਕਦੇ ਹੋ। ਜੇ ਤੁਸੀਂ ਪਾ ਨਹੀਂ ਸਕਦੇ ਤੇ ਇਹਨਾਂ ਦੀ ਜਿੰਦ ਕੌਣ, ਤੁਹਾਨੂੰ ਕੀ ਹੱਕ ਹੈ ਜਿੰਦ ਕੱਢਣ ਦਾ? ਇੱਥੇ ਉਹ ਚੀਜ਼ ਹੈ, ਤੂੰ ਜਾਣੋ ਸਭ ਸੈਂ ਦੇ ਲੈ ਸੇ ਜਿੰਦ, ਤੂੰ ਜਿੰਦ ਦਿੰਦਾ, ਦੇਣ ਵਾਲਾ ਵੀ ਹੈ ਲੈਣ ਵਾਲਾ ਵੀ ਹੈ, ਉਹਨੂੰ ਹੱਕ ਹੈ। ਇਸ ਕਰਕੇ ਬੰਦੇ ਨੂੰ ਜੀ ਹੱਤਿਆ ਇਹ ਬੰਦ ਹੈ, ਸਾਡਾ ਕੋਈ ਹੱਕ ਨਹੀਂ ਹੈ ਕਿਸੇ ਦੀ ਲਾਈਫ ਖੋਹ ਲੈਣੀ, ਇਹੋ ਦਇਆ ਹੈ। ਦਇਆ ਜਾਣੇ ਜੀਆਂ ਕੀ, ਪਹਿਲਾ ਸੱਚ ਦਾ ਅਸੂਲ ਮਹਾਰਾਜ ਨੇ ਇਸੇ ਵਾਰ ਚ ਦਿੱਤਾ, ਸੱਚ ਤਾਂ ਪਰ ਜਾਣਗੇ ਜਾਂ ਸਿੱਖ ਸੱਚੀ ਲੇ ਦਇਆ ਜਾਣੇ। ਜੀਆਂ ਕੀ ਸਾਡੇ ਪਹਿਲੇ ਪਿਆਰੇ ਦਾ ਨਾਂ ਹੀ ਭਾਈ ਦਇਆ ਸਿੰਘ ਰੱਖਿਆ। ਦਇਆ ਧਰਮ ਦਾ ਵੀ ਪਿਓ ਹੈ, ਧੌਲ ਧਰਮ ਦਇਆ ਕਾ ਪੂਤ। ਜਿਹੜਾ ਸਾਰਾ ਧਰਮ ਹੈ ਅਸੀਂ ਕਹਿੰਦੇ ਸਾਡਾ ਅਸੀਂ ਧਰਮੀ ਬੰਦੇ, ਜਿਹੜਾ ਧਰਮ ਉਹ ਦਇਆ ਦਾ ਪੁੱਤ ਹੈ। ਦਇਆ ਸਭ ਤੋਂ ਵੱਡੀ ਚੀਜ਼ ਹੈ, ਇਹ ਜੇ ਸਾਂਭੀ ਹੈ ਤੇ ਕ੍ਰਿਸਚੀਅਨਿਟੀ ਨੇ ਸਾਂਭੀ ਹੈ। ਜਾ ਕੇ ਦੇਖੋ ਮਰਸਦੀ ਹੋਸਪਿਟਲ ਫਲਾਂ ਹੋਸਪਿਟਲ ਕਿੰਨੀ ਦਇਆ ਕਰਦੇ। ਸਾਡੇ ਤੇ ਐਸੇ ਨਿਰਦਈ ਸਿੱਖ ਹੈ, ਦਇਆ ਦਾ ਤੇ ਅੰਗ ਹੀ ਭੁੱਲ ਗਿਆ ਇਹਨਾਂ ਨੂੰ, ਕਿਸੇ ਵੀ ਦਇਆ ਕਰਨੀ ਹੈ। ਜੀਆਂ ਤੇ ਸਾਰਾ ਮੋਰ ਚੁੱਟ ਕੇ ਜੋ ਮਾਰਾ ਉਹ ਚੀਜ਼ਾਂ ਤੋਰੀਆਂ ਅਸੂਲ ਤੋਂ ਉਲਟ। ਜੇ ਤੁਸੀਂ ਕਿਸੇ ਬੜੇ ਬੜੇ ਇੰਟਲੈਕਚੁਅਲ ਦੁਨੀਆਂ ਦੇ ਲੋਕ ਅੱਜ ਕਹਿ ਰਹੇ ਹਨ ਵੀ ਐਸ ਬਾਣੀ ਕੁਰਬਾਨ ਹੈ, ਇੱਕ ਇੱਕ ਲਫ਼ਜ਼ ਚ ਐਸੀ ਅਸੂਲ ਦੇਤੇ ਆ ਕੁਦਰਤ ਦੇ ਜਾਂ ਇਨਸਾਨੀਅਤ ਲਈ ਵੀ ਜੇ ਕਿਸੇ ਦੀ ਤੁਸੀਂ ਜਿੰਦ ਪਾ ਨਹੀਂ ਸਕਦੇ ਤੁਹਾਨੂੰ ਕੱਢਣ ਦਾ ਕੋਈ ਹੱਕ ਨਹੀਂ। ਇੱਥੋਂ ਰੱਬਦਾਰ ਹੁੰਦਾ ਵੀ ਰੱਬ ਕੋਈ ਚੀਜ਼ ਹੈ, ਉਹੋ ਹੀ ਲਾਈਫ ਪਾਉਣ ਵਾਲਾ ਹੈ, ਉਹੋ ਹੀ ਲਾਈਫ ਕੱਢਣ ਵਾਲਾ ਹੈ, ਕਿਸੇ ਦੀ ਲਾਈਫ ਨਾ ਗਾ। ਬੁੱਧਿਜ਼ਮ ਸਾਰੀ ਦੁਨੀਆਂ ਚ ਕਿਉਂ ਫੈਲ ਗਿਆ ਸੀ? ਬੁੱਧਿਜ਼ਮ ਦੇ ਪਹਿਲੇ ਹੀ ਅਸੂਲ ਸੀ। ਰਾਜਾ ਅਸ਼ੋਕ ਨਾ ਕਲਿੰਗਾ ਦੀ ਲੜਾਈ ਚ ਇੰਨੇ ਖੂਨ ਹੋਏ, ਦੁਨੀਆਂ ਸਾਰੀਆਂ ਹਿੰਦੁਸਤਾਨ ਰੰਡਾ ਹੋ ਗਿਆ, ਜਵਾਨ ਇਸਤਰੀਆਂ ਸਾਰੇ ਇੰਨੇ ਸਿਪਾਹੀ ਮਰੇ, ਕਲਿੰਗਾ ਨੂੰ ਫਤਿਹ ਤੇ ਕਰ ਲਿਆ ਮਹਾਰਾਜਾ ਅਸ਼ੋਕ ਨੇ, ਪਰ ਉਹ ਇੰਨੀਆਂ ਕੁਰਲਾਟ ਪੈ ਗਿਆ ਸਾਰੇ ਹਿੰਦੁਸਤਾਨ ਦਾ, ਐਸਾ ਜਿਗਰ ਪਾਟਾ। ਸ਼ਾਂਤੀ ਲੱਭਦਾ ਫਿਰ ਮਹਾਤਮਾ ਬੁੱਧ ਦਾ ਚੇਲਾ ਬਣਿਆ, ਉੱਥੇ ਸ਼ਾਂਤੀ ਆਈ ਵੀ ਜੀ ਕਿਸੇ ਨੂੰ ਜੇ ਤੁਸੀਂ ਲਾਈਫ ਦੇ ਨਹੀਂ ਸਕਦੇ ਤੇ ਉਹਦੀ ਕੱਢੋ। ਉਹਦੇ ਕੀ ਹੋ ਗਿਆ? ਮਹਾਰਾਜਾ ਅਸ਼ੋਕ ਦੇ ਜ਼ਮਾਨੇ ਚ ਜੰਗਲਾਂ ਚ ਜਾਨਵਰ ਸੁਖੀ ਹੋ ਗਏ, ਕਿਸੇ ਨੂੰ ਸ਼ਿਕਾਰ ਖੇਡਣ ਦਾ ਹੱਕ ਨਹੀਂ ਸੀ, ਜੀਵਾਂ ਨੂੰ ਮਾਰਨਾ ਨਹੀਂ, ਪਾਲੋ ਤੁਹਾਡੇ ਆਪਣਾ। ਵੀ ਬਿਲੋਂਗ ਟੂ ਕਾਓ ਫੈਮਿਲੀ, ਅਸੀਂ ਗਾਂ ਫੈਮਿਲੀ ਨਾਲ ਬਿਲੋਂਗ ਕਰਦਾ ਇਨਸਾਨ, ਉਹ ਵੈਜੀਟੇਰੀਅਨ ਹੈ। ਡਾਕਟਰਾਂ ਨੇ ਵੀ ਸਾਬਤ ਕਰ ਦਿੱਤਾ ਹੈ ਵੀ ਜਿਸ ਤਰ੍ਹਾਂ ਦੇ ਉਹਦੇ ਸਾਡੇ ਚੋਂ ਐਸਿਡ ਊਜ਼ ਆਊਟ ਨਹੀਂ ਹੁੰਦਾ ਜੋ ਆਕਾਬ ਸ਼ੇਰ ਜਾਂ ਮਾਸ ਖਾਣ ਵਾਲੇ ਜਾਨਵਰਾਂ ਚ ਹੁੰਦਾ, ਸਾਡਾ ਮੈਦਾ ਹੋਰ ਤਰ੍ਹਾਂ ਦਾ ਹੈ। ਵੀ ਬਿਲੋਂਗ ਟੂ ਕਾਓ ਫੈਮਿਲੀ, ਇਸ ਕਰਕੇ ਅਸੀਂ ਕੁਦਰਤੀ ਵੈਜੀਟੇਰੀਅਨ ਹੈ। ਔਰ ਸਾਡੀ ਅਸੀਂ ਇੰਨੀਆਂ ਜਿੰਦਾਂ ਗਵਾਉਣੇ ਹੈ ਇੰਨੀਆਂ ਖਾਣ ਲਈ ਸਾਰਾ। ਉਹ ਕਹਿੰਦੇ ਬਾਬਾ ਨਾਨਕ ਕਹਿੰਦਾ ਕੱਲ ਹੋਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ, ਮਾਰ ਕੇ ਮੁਰਦਾ ਨਹੀਂ ਖਾਂਦੇ ਅਸੀਂ, ਭਾਵੇਂ ਜਾਨਵਰ ਦਾ ਜਿਸਮ ਆ ਮੁਰਦਾਰ ਖਾਂਦੇ ਹਾਂ। ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੌਂਕੜਾ ਚੁੱਕਾ ਧਰਮ ਚਾਰ। ਇਸ ਕਰਕੇ ਬਾਬੇ ਨੂੰ ਸਟੱਡੀ ਕਰੀਏ, ਪਹਿਲਾਂ ਹੀ ਲਿਖਤਾ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਗਾਲ ਵੱਢ, ਹੱਤਿਆ ਮੰਨਿਆ ਗਿਆ ਇਹਨੂੰ। ਰੋਜ ਜਪਜੀ ਸਾਹਿਬ ਦਾ ਪਾਠ ਕਰ, ਫਿਰ ਕਹਿੰਦੀ ਜੀ ਮਾਸ ਖਾਣਾ ਇਹ ਕਿੱਥੇ ਮਨਾ ਜਾਂ ਉਹ ਇੱਕ ਵਾਰੀ ਮਨਾ। ਕਦੀ ਤੁਹਾਨੂੰ ਭੁੱਸ ਪਿਆ ਹੋਵੇ ਵੀ ਬਾਣੀ ਸਮਝਣ ਦੀ ਆ, ਤੁਸੀਂ ਤੇ ਪਾਠ ਹੈ ਜਾਂ ਸਬਕ ਤੁਹਾਨੂੰ ਕੀ ਪਤਾ ਲੱਗਣਾ। ਇਸ ਕਰਕੇ ਲੈ ਦੇਸੇ ਉਹਦਾ ਹੱਕ ਹੈ ਜਿੰਦ ਲੈਣਾ, ਜਿਹੜਾ ਉਹਦੇ ਹੁਕਮ ਦੇ ਉਲਟ ਕੰਮ ਕਰਦਾ ਉਹਨੂੰ ਲੇਖਾ ਦੇਣਾ ਪਏਗਾ, ਇਹ ਉਹਦਾ ਹੱਕ ਹੈ। ਤੂੰ ਜਾਣੋਈ ਸਭ ਸੈ ਦੇ ਲੈ ਸੇ ਜਿੰਦ ਕਵਾ, ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲੱਖ ਦਰਿਆ। ਇਹ ਜਿੰਦ ਵੀ ਸ਼ਬਦ ਨਹੀਂ ਬਣਾਉਂਦਾ ਹੈ, ਉਤਪਤੇ ਪਰਲੋ ਵੀ ਸ਼ਬਦ ਨਹੀਂ ਲਿਆਉਂਦਾ ਹੈ, ਸਾਰੀ ਦੁਨੀਆਂ ਸ਼ਬਦ ਨਹੀਂ ਬਣਾਉਂਦਾ ਹੈ। ਉਹ ਸ਼ਬਦ ਕੀ ਹੈ? ਧੁਨ ਰੂਪ ਹੈ। ਇਸੇ ਕਰਕੇ ਪਹਿਲਾਂ ਏਕਾ ਪਿਆ ਹੈ, ਰੱਬ ਇੱਕ ਹੈ, ਔਰ ਉਹਦੇ ਕੋਲ ਇੱਕ ਧੁਨ ਹੈ, ਉਹਦਾ ਮੂੰਹ ਖੁੱਲਾ ਹੈ, ਧੁਨ ਨਾਲ ਹੀ ਸਭ ਕੁਛ ਬਣਦਾ ਹੈ, ਧੁਨ ਚ ਜਾ ਕੇ ਸਮਾ ਜਾਂਦੀਆਂ ਚੀਜ਼ਾਂ ਸਾਰੀਆਂ। ਰੱਬ ਹੈ, ਉਹਨੇ ਇੱਕ ਸ਼ਬਦ ਚੱਕਿਆ, ਧੁਨ ਚੱਕੀ, ਸਾਰੀ ਦੁਨੀਆਂ ਬਣਦੀ ਚਲੀ ਗਈ। ਅਸੀਂ ਸਾਇੰਟੀਫਿਕਲੀ ਲੌਜੀਕਲੀ ਔਰ ਬੜੀ ਇੰਟਲੈਕਚੁਅਲੀ ਅਸੀਂ ਸਾਰੀ ਬਾਣੀ ਸਟੱਡੀ ਕਰਕੇ ਦੇਖੀ ਹੈ ਭਈ ਸਾਰੀ ਫਿਜ਼ਿਕਸ ਮੈਂ ਵੀ ਇੰਨੀ ਪੜ੍ਹੀ ਹੈ। ਫਿਜ਼ਿਕਸ ਦੇ ਵਿੱਚ ਉਹ ਦੱਸਦੇ ਨੇ ਵੀ ਦੁਨੀਆਂ ਸਾਊਂਡ ਤੋਂ ਬਣੀ ਹੈ, ਦੁਨੀਆਂ ਸਾਊਂਡ ਤੋਂ ਬਣੀ ਹੈ ਸਾਰੀ। ਸਾਊਂਡ ਜਿਹੜੀ ਹੈ ਉਹ ਸਾਡਾ ਸ਼ਬਦ ਹੈ, ਧੁਨ ਸ਼ਬਦ, ਕੋਈ ਸ਼ਬਦ ਨੂੰ ਅਸੀਂ ਸ਼ਬਦ ਕਹਿੰਦੇ ਆਪਣੇ ਬ੍ਰਹਮ ਗਿਆਨ ਚ, ਫਿਜ਼ਿਕਸ ਸਾਊਂਡ ਕਹਿੰਦੀ ਹੈ ਇਹਨੂੰ। ਇਸ ਕਰਕੇ ਧੁਨ ਚ ਬਣੀ ਹੈ, ਔਰ ਧੁਨੀ ਕੀਤਾ ਪਸਾਓ ਇੱਕੋ ਕਵਾਓ, ਉਹ ਧੁਨ ਦਾ ਲਿਖਾਇਕ ਰੱਬ ਇੱਕਾ ਧੁਨ ਰੂਪ ਹੈ। ਅਗਲਾ ਸਾਰਾ ਜੁੜਵਾਂ ਸਰੂਪ ਜਿਹੜਾ ਸੱਤੇ ਨਾਮ ਕਰਤਾ ਪੁਰਖ ਨਿਰਭਉ ਨਿਰਭੈਰ, ਉਹ ਸਤਿਗੁਰੂ ਦਾ ਸਰੂਪ ਹੈ, ਉਹ ਰੱਬ ਦਾ ਇੱਕ ਲੈਫਟੀਨੈਂਟ ਸਰੂਪ ਹੈ, ਉਹ ਹੀ ਜਗ ਤਾਰਦਾ ਉਹ ਕਰਦਾ ਸਭ ਕੁਛ, ਉਹ ਸਤਿਗੁਰੂ ਹੈ ਜਿਹੜਾ ਸਦਾ ਸਦਾ ਹੈ। ਇਸ ਕਰਕੇ ਉਹ ਸਤਿਗੁਰੂ ਮੂਲ ਮੰਤਰ ਨਹੀਂ ਹੈ, ਸਤਿਗੁਰੂ ਦਾ ਸਰੂਪ ਹੈ। ਰੱਬ ਇੱਕ ਹੈ, ਉਹ ਧੁਨ ਰੂਪ ਹੈ, ਉਹ ਧੁਨੀ ਧੁਨ ਹੈ। ਇਸੇ ਕਰਕੇ ਨਾਂ ਦੇ ਨਾਲ ਆਪੀ ਨੇ ਰਚੇ ਉਹ ਨਾ ਕੀ ਹੈ ਉਹ ਵੀ ਧੋਨੀ ਹੈ ਮੂੰਹ ਖੁੱਲਾ ਇਸ ਤਰ੍ਹਾਂ ਬਹੁਤ ਸਾਰੇ ਥਾਂ ਸਾਨੂੰ ਇਹ ਨਿਸ਼ਾਨਾ ਇਸੇ ਕਰਕੇ ਨਾਮਦੇਵ ਜੀ ਆਪਣੇ ਸ਼ਬਦ ਚ ਖਾਸ ਜਿਹੜਾ ਆ ਜਿੱਥੇ ਬਿਲਕੁਲ ਉਹ ਅਲਹਿਦਾ ਹੈ ਉਹ ਹੈ ਧੰਨੇ ਧੰਨੇ ਉਹ ਰਾਮ ਬੇਨ ਬਾਜਾ ਮਾਧੁਰ ਮਾਧੁਰ ਧੁਨੇ ਅਨਹਦ ਗਾਜੇ ਅਸੀਂ ਗਾਈਡਲਾਈਨਾਂ ਦੇ ਰਹੇ ਹਾਂ ਵੀ ਜੇ ਕਿਸੇ ਨਾਲ ਉਹ ਇਹ ਸਮਝਣਾ ਹੈ ਜਿਹੜਾ ਏਕਾ ਓਂਕਾਰ ਨਹੀਂ ਹੈ ਕੁਛ ਨਹੀਂ ਹੈ ਏਕਾ ਹੈ ਇੱਕ ਉਹ ਧੋਨੀ ਧੁਨ ਹੈ ਉਹਦੇ ਲਈ ਸ਼ਬਦ ਦੇਖੋ ਨਾਮਦੇਵ ਜੀ ਦਾ ਧੰਨੇ ਧੰਨੇ ਉਹ ਬਿਲਕੁਲ ਅਲਹਿਦਾ ਲਿਖਿਆ ਸਨ ਉਹ ਇੱਧਰ ਲੱਗ ਨਹੀਂ ਸਕਦਾ ਧੰਨੇ ਧੰਨੇ ਉਹ ਕੀ ਹੈ ਰਾਮ ਬੇਨ ਵਾਜੇ ਰਾਮ ਦੀ ਬੜੀ ਬਣੀ ਮਿੱਠੀ ਮਿੱਠੀ ਬੀਨ ਵੱਜ ਰਹੀ ਹੈ ਰਾਮ ਮਾਧੁਰ ਮਾਧੁਰ ਧੁਨੇ ਅਨਹਦ ਸ਼ਬਦ ਦਾ ਗੱਜਣਾ ਜਿਹੜਾ ਹੈ ਨਾ ਉਹੀ ਧੁਨ ਹੈ ਉਹੀ ਸਭ ਕੁਛ ਹੈ ਉਹਦੇ ਨਾਲ ਹੀ ਮਿਲਣਾ ਤੇ ਇਸ ਕਰਕੇ ਮਹਾਰਾਜ ਕਹਿੰਦੇ ਹੈ ਆਪਣੇ ਮਨ ਦਾ ਆਸਣ ਲਵਾ ਔਰ ਤੇਰੇ ਅੰਦਰ ਹੀ ਰੱਬ ਜਿਹੜਾ ਉਹਨੇ ਆਪੇ ਬਣਾਇਆ ਆਹ ਚੀਜ਼ਾਂ ਤੈਨੂੰ ਨਜ਼ਰ ਆ ਜਾਣਗੀਆਂ ਵੀ ਉਹ ਆਪੇ ਜਿੰਦ ਲੈਂਦਾ ਹੈ ਆਪੇ ਹੀ ਕੱਢਦਾ ਹੈ ਇੱਕ ਆਪ ਆਪਣਾ ਆਪ ਉਹਨੇ ਆਪੇ ਬਣਾਇਆ ਹੈ ਔਰ ਦੂਈ ਕੁਦਰਤ ਬਣਾਈ ਹੈ ਦਵੈਤ ਔਰ ਉੱਥੋਂ ਬਾਅਦ ਜਿਹੜਾ ਨਾਮ ਹੈ ਇਹਦੀ ਰਚਨਾ ਕੀਤੀ ਹੈ ਇਸ ਕਰਕੇ ਨਾਮ ਤੇ ਰੱਬ ਤੇ ਆਪ ਮਾਇਆ ਕੁਦਰਤ ਔਰ ਉੱਥੋਂ ਬਾਅਦ ਆ ਜਿੰਦ ਐਡੇ ਸੂਰਜ ਚ ਕੱਢ ਦਿੱਤੇ ਅੱਜ ਅਸੀਂ ਇਸੇ ਪੌੜੀ ਤੋਂ ਗਾਂ ਅਸੀਂ ਫੇਰ ਮਹੱਲੇ ਦੂਜੇ ਦਾ ਇਹਨਾਂ ਦਾ ਜਿਹੜਾ ਪਹਿਲਾ ਸਿੱਖ ਸੀ ਗੁਰੂ ਅੰਗਦ ਸਾਹਿਬ ਇਸੇ ਆਸਾ ਦੀ ਵਾਰ ਦੇ ਉੱਤੇ ਅਖੀਰਲਾ ਜਿਹੜਾ ਸਲੋਕ ਆ ਉਹ ਚ ਵੀ ਮਹੱਲਾ ਦੂਜਾ ਆਉਂਦਾ ਉਹਦਾ ਫਿਰ ਗਿਆਨ ਅਸੀਂ ਅਗਲੀ ਸ਼ਬਦ ਚੌਂਕੀ ਅਭਿਆਸ ਚੌਂਕੀ ਚ ਲਾਂਗੇ ਆਓ ਬਾਬੇ ਦੀ ਪੌੜੀ ਇਹ ਬੜੇ ਧਿਆਨ ਨਾਲ ਫਿਰ ਦੁਬਾਰਾ ਪੜ੍ਹ ਲਈਏ ਪੌੜੀ ਆਪੀ ਆਪ ਸਾਜਿਓ ਆਪੀ ਨੇ ਰਚਿਓ ਨਾ ਦੂਏ ਕੁਦਰਤੇ ਸਾਜੀਐ ਕਰੇ ਆਸਣ ਡਿਠੋ ਚਾਓ ਦਾਤਾ ਕਰਤਾ ਆਪੇ ਤੁਸੇ ਦੇਵੈ ਹੈ ਕਰ ਹੈ ਪਸਾਓ ਤੂੰ ਜਾਣੋਈ ਸਭ ਸੈ ਦੇਲੈ ਸੈ ਜਿੰਦ ਕਵਾਵੋ ਕਰੇ ਆਸਣ ਡੇਠੋ ਚਾਓ ਕਰੇ ਆਸਣ ਡੇਠੋ ਚਾਓ ਉਹ ਹੋਈ ਚੀਜ਼ ਹੈ ਸਤੇ ਸਾਚੋ ਸਰੀ ਨਿਵਾਸ ਆਦੇ ਪੁਰਖ ਸਦਾ ਤੁਹੀਂ ਵਾਹਿਗੁਰੂ 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 ਵਾਹੇ ਜੀਓ ਸਦਾ ਤੂੰ ਸਦਾ ਤੂੰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
बिन गुर शब्दे मन नहीं ठौरा, बिन गुर शब्द मन नहीं ठौरा, सिमरहो राम नाम अते निर्मल आवरे ते आगो, हम कौरा रहाओ बिन गुर शब्द मन नहीं ठौरा, बिन गुर शब्द मन नहीं ठौरा।
आ गया नसी महले पहले दा रहाओ दी तुक दा साफ कर रहे हैं भी मन किस तरह ठहरे नाम जपन लगे। पहला एक मिनट या दो मिनट बड़ा स्वाद जहा आता, टिक जहा टका जहा मन का आता, फिर बस थोड़ी देर बाद फिर इन्नी तेज दौड़ना बाहर शुरू कर दिंदा ना, थोड़ी देर बाद फिर कई बारी अभ्यासी जपी जाता तो फिर होश आती है भी मन तो बाहर है। मतलब ये मन न अंदर रखना ही सारी खेड है, तो बगैर शब्द की कमाई तो नहीं ये अंदर रह सकता। अज असी तनासरी महला तीजा गुरु अमरदास साहब का शब्द लैन लगे हाँ, पन्ना 665 665 पोथी का पन्ना और सीरियल नंबर 20। देखो ये जिहड़ी गुरु पदवी हुई है महला तीजा, इन्होंने 63 साल की उम्र च भगती शुरू की, गुरमुख रास्ता फड़िया। गुरु अंगद साहब जेडे बाबे नानक दे पहले सिख सी, उहदे जाके उन्हां कोलों दीख्या लई। 63 साल ये पैदल गंगा जांदे हुंदे सी हर साल, उन्हीं दिनी देख लो पैदल जाना सारी, क्योंकि होर कोई जरिया नहीं सी, गंगा नहा के आउंदे हुंदे सी पैदल हर साल, और बड़ा पराक्रम कांडी और बड़ा आला जीवन दाए। पल्ला फैमिली चो गुरु अमरदास पल्ला, अपनी खत्री पल्ला फैमिली चो, बड़े उच्च बड़े साफ सुथरे जीवन का मालिक सी, पर बुढ़ा हो गया सी, गुरु नहीं सी तारिया, तो इस करके उन्हू वह फिर उन्होंने गुरु अंगद साहब ने जाके गुरु तारिया 63 साल की उम्र च, और उन्होंने फिर आ शब्द दिता एक जिदा उन्होंने अपना मन खड़ा किया है, उन्होंने शब्द उन्होंने जीवन है भी मैं किस तरह पाया, उन्होंने आप शब्द ही ऐसे शुरू कर दिया है, मन मारा तात मारे जाए, बिन मन मुए कैसे हरे पाए। फिर दोबारा पढ़िए, मन मारा ता तुम्हारे जाए, बिन मन मुए कैसे हरे पाए, एहो मन मरे दारू जाने कोए, मन सब दे मारे सब दे, मन सब दे मारे बूझे जान सोए। इत्थे एक हाल आया, ये चार चार लाइना दा शब्द बंद ने चार चार, और चार लाइना कठिया पढ़निया है, इथो बाद रहाव आएगा। तो एक बारी फिर लाइना पढ़ लिये पहलिया, मन मारा ता तुम्हारे जाए, बिन मन मुए कैसे हरे पाए, एहो मन मारे दारू जाने कोए, मन सब दे मारे
ਦੂਜੈ ਜਨ ਸੋਏ।
ਉਧਰ ਰਹਾਉ ਦੀ ਤੁਕ ਲਈ ਸੀ ਮਹੱਲੇ ਪਹਿਲੇ ਦੀ,
ਬਿਨ ਗੁਰ ਸਭ ਦੇ ਮਨ ਨਹੀਂ ਠਾਰਾ, ਬਿਨ ਗੁਰ ਸਭ ਦੇ ਮਨ ਨਹੀਂ ਠਾਰਾ।
ਇੱਥੇ ਵੀ ਕਹਿੰਦੀ ਹੈ ਵੀ ਮਨ ਸ਼ਬਦ ਨਾਲ ਮਰਨਾ ਹੈ, ਉਹਨੇ ਕਿਹੜਾ ਸ਼ਬਦ ਹੋਇਆ? ਸਾਰੀ ਬਾਣੀ 'ਚ ਕਿੰਨੇ ਸ਼ਬਦ ਹੈ ਦੇਖੋ ਤੁਸੀਂ, ਸ਼ਬਦ ਕਬੀਰ ਜੀਓ ਕਾ, ਸ਼ਬਦ ਭਗਤਾਂ ਦੇ, ਮਹੱਲਿਆਂ ਦੇ ਸ਼ਬਦ, 1429 ਸਫ਼ੇ 'ਚ ਕਿੰਨੇ ਸ਼ਬਦ ਹੈ, ਕਿੰਨੇ ਸ਼ਬਦ ਹੈ। ਕੀ ਅਸੀਂ ਉਹਨਾਂ ਸ਼ਬਦਾਂ ਨੂੰ ਪੜ੍ਹ ਕੇ ਸਾਡਾ ਮਨ ਵੱਸ ਆ ਜਾਊਗਾ, ਜਾਂ ਉਹਨਾਂ ਸ਼ਬਦਾਂ ਦੇ ਮਿਹਨੇ ਸਮਝ ਜਾਏਗੀ, ਉਹਨਾਂ ਸ਼ਬਦਾਂ ਨੂੰ ਗਾ ਲਈਏ, ਕਿ ਉਹਨਾਂ 'ਚ ਇੰਨੀ ਕਲਾ ਹੈ ਵੀ ਸਾਡਾ ਮਨ ਉਹਦੇ ਨਾਲ ਕਾਬੂ ਆ ਜਾਏਗਾ ਉਹਨਾਂ ਸ਼ਬਦਾਂ ਨਾਲ। ਇੱਥੇ ਹੀ ਸਾਨੂੰ ਇੱਕ ਹਾਰਡ ਐਂਡ ਫਾਸਟ ਲਾਈਨ ਕੱਢਣੀ ਪੈਣੀ ਹੈ ਸ਼ਬਦ ਦੀ ਡੈਫੀਨੇਸ਼ਨ ਬਣਾਉਣ ਲਈ। ਜਿਹੜਾ ਸ਼ਬਦ ਜਪਣ ਵਾਲਾ ਹੈ ਉਹ ਲਹਿਦਾ ਹੈ, ਉਹ ਗੁਰਮੰਤਰ, ਬਚਨ, ਉਪਦੇਸ਼, ਦੀਖਿਆ ਕਈ ਮਹੀਨਿਆਂ 'ਚੋਂ ਆਇਆ ਹੈ। ਤੋ ਉਹ ਜਿਹੜਾ ਸ਼ਬਦ ਗੁਰੂ ਦਿੰਦਾ ਹੈ, ਗੁਰਮੰਤਰ ਦਿੰਦਾ ਹੈ, ਉਹ ਆਪਣਾ ਚੇਲਾ ਬਣਾਉਣ ਲੱਗੇ ਉਹਨੂੰ ਦੀਖਿਅਤ ਕਰਦਾ ਹੈ। ਇਸ ਕਰਕੇ ਉਹ ਜਿਹੜਾ ਗੁਰਮੰਤਰ ਸ਼ਬਦ ਜਪਣ ਵਾਲਾ ਹੈ ਨਾ, ਵਾਰ ਵਾਰ ਜਿਹਦੇ 'ਤੇ ਅਸੀਂ ਕਮਾਈ ਕਰਨੀ ਜਪ ਜਪ ਕੇ, ਉਸ ਸ਼ਬਦ ਲਈ ਲਿਖਿਆ ਵੀ ਉਹਨੇ ਮਨ ਨੂੰ ਮਾਰਨਾ। ਬਾਕੀ ਜਿਹੜੇ ਸ਼ਬਦ ਹੈ ਸਾਰੇ ਗਿਆਨ ਦੇਣ ਲਈ ਹੈ, ਉਹਨਾਂ ਨੂੰ ਵੀ ਪੜ੍ਹਨਾ। ਪਤਾ ਕਿਉਂ? ਬੜੀ ਬਰੀਕ ਚੀਜ਼ ਹੈ ਇਹ, ਇਹੋ ਹੀ ਸਿੱਖੀ 'ਚ ਹਾਲਡ ਐਂਡ ਫਾਸਟ ਲਾਈਨ ਨਹੀਂ ਕੱਢੀ ਜਾ ਰਹੀ ਅਤੇ ਆਪਣਾ ਜੀਵਨ ਵਰਥਾ ਹੋ ਜਾਂਦਾ। ਸ਼ਬਦ ਦੀ ਮਹੱਤਤਾ ਬੜੀ ਹੈ, ਅਰਥ ਇਹੋ ਜਿਹਾ। ਸ਼ਬਦ ਪੜ੍ਹ ਕੇ ਫਿਰ ਅਸੀਂ ਸ਼ਬਦ ਗਾਉਣੇ, ਸ਼ਬਦ ਪੜ੍ਹਨਾ, ਸ਼ਬਦਾਂ ਦਾ ਪਾਠ, ਸ਼ਬਦ ਸਾਰੇ ਹੈ। ਤੋ ਇਹ ਨਾ ਸਮਝ ਕੇ ਇਸੇ ਇੱਕ ਲਾਈਨ ਨੂੰ ਵੀ ਬਾਬਾ ਨਾਨਕ ਜਿਹੜਾ ਲਿਖਦਾ ਹੈ, ਏਕ ਸ਼ਬਦ ਮੇਰੇ ਪੁਰਾਣੇ ਬਸਤ ਹੈ, ਉਹ ਕਿਹੜਾ ਸ਼ਬਦ ਹੈ ਜਿਹੜਾ ਅੰਦਰ ਵੱਸ ਜਾਂਦਾ ਪੁਰਾਣਾ 'ਚ? ਸਾਰਾ ਹੀ ਬਾਣੀ ਦੇ ਸ਼ਬਦ 'ਤੇ ਵੱਸ ਨਹੀਂ ਸਕਦੇ। ਹੁਣ ਇੱਥੇ ਹੀ ਥੋੜ੍ਹਾ ਜਿਹਾ ਵੀ ਜਿਹੜਾ ਸ਼ਬਦ ਹੈ ਵੀ ਕੀ ਫਿਰ ਬਾਕੀਆਂ ਦੀ ਕੀ ਜ਼ਰੂਰਤ ਆਈ, ਉਹ ਕਿਉਂ ਆਏ?
ਜੇ ਸ਼ਬਦ ਇੱਕ ਜਪਣ ਵਾਲੀ ਹੈ ਤਾਂ ਉਹ ਹੀ ਕਾਫੀ ਹੈ, ਉਹ ਕਿਉਂ ਇੰਨੇ ਆਏ?
ਕਿਉਂਕਿ ਜਪਣਾ ਇੰਨਾ ਮੁਸ਼ਕਲ ਹੈ। ਪਹਿਲਾਂ ਤੁਸੀਂ ਥੋੜ੍ਹਾ ਥੋੜ੍ਹਾ ਜਪ ਲਓਗੇ, ਲੇਕਿਨ ਥੋੜ੍ਹੇ ਦਿਨ ਬਾਅਦ ਕੱਚੇ ਜੇ ਪੈ ਜਾਓਗੇ। ਇਹ ਕੁਦਰਤੀ ਅਸੂਲ ਆ, ਆਖਣ ਔਖਾ ਸੱਚ, ਸਭ ਤੋਂ ਦੁਨੀਆਂ 'ਚ ਔਖਾ ਕੰਮ ਹੈ ਨਾਮ ਜਪਣਾ, ਪਰ ਜਿਹੜੇ ਆ ਸ਼ਬਦ ਹੈ ਗਿਆਨ ਦੇਣ ਵਾਲੇ ਇਹਨੂੰ ਸੌਖਾ ਬਣਾਉਣਗੇ। ਕਿਉਂਕਿ ਮਾਨਣਾ ਜਪਣ ਨਹੀਂ ਦੇਣਾ, ਅਤੇ ਕਬੀਰ ਸਾਹਿਬ ਕਹਿੰਦੇ ਮਨ ਸਮਝਾਵਣ ਕਾਰਨੇ ਕੱਛ ਕਪੜੀਏ ਗਿਆਨ। ਕਈ ਕਹਿੰਦੇ ਜੀ ਗਿਆਨ ਦੀ ਕੀ ਲੋੜ ਹੈ, ਬਸ ਭਜਨ ਕਰੋ, ਬਸ ਲਿਖਿਆ ਸਭ ਕੁਛ, ਸ਼ਬਦ ਜਪੋ ਇਹਦੇ ਨਾਲ। ਉਹ ਨਹੀਂ, ਜਿਹਨਾਂ ਨਾਲ ਕਰਕੇ ਦੇਖਿਆ ਉਹਨਾਂ ਨੇ ਸਾਨੂੰ ਸ਼ਬਦ ਦੇ ਰਹੇ ਨੇ ਕਬੀਰ ਸਾਹਿਬ ਦੇ, ਵੀ ਮਨ ਸਮਝਾਵਣ ਕਾਰਨੇ ਥੋੜ੍ਹਾ ਗਿਆਨ। ਇਹਨਾਂ ਵੀ ਤੁਸੀਂ ਗਿਆਨ ਨੂੰ ਹੀ ਲੱਗੇ ਰਹੋ ਅਤੇ ਨਾਮ ਜਪੋ ਨਾ, ਉਹ ਕੰਮ ਸੌਖਾ ਹੈ। ਮਨ ਸਮਝਾਵਣ ਕਾਰਨੇ ਕੱਛ ਕਪੜੀਏ ਗਿਆਨ, ਇਹ ਜਿਹੜੀ ਜਿੰਨੀ ਬਾਣੀ ਆਈ ਹੈ, ਭੂਲਾ ਮਨ ਸਮਝੇ ਗੁਰ ਸ਼ਬਦੀ, ਭੂਲਾ ਮਨ ਸਮਝੇ ਗੁਰ ਸ਼ਬਦੀ, ਉੱਥੇ ਗੁਰਮੰਤਰ ਦਾ ਇਸ਼ਾਰਾ ਨਹੀਂ ਹੈ। ਮਨ ਨਹੀਂ ਜਪਦਾ, ਭੁੱਲ ਜਾਂਦਾ ਹੈ, ਕੋਈ ਸ਼ਬਦ ਪੜ੍ਹੋਗੇ ਉਹਦੇ ਵਿੱਚੋਂ ਫਿਰ ਠੋਕਰ ਵੱਜੂ, ਫਿਰ ਉਹਦੇ ਫਾਇਦੇ ਮਿਲਣਗੇ, ਫਿਰ ਉਹ ਉਸ ਗਿਆਨ ਨਾਲ ਫਿਰ ਅਸੀਂ ਮਨ ਸਮਝਾ। ਇਹ ਬੜਾ ਇੱਕ ਸਿੱਧੀ ਜਿਹੀ ਇਹਦੀ ਥਿਊਰੀ ਹੈ ਨਾਮ ਜਪਣ ਦੀ, ਸਿੱਧੀ ਜਿਹੀ ਬਾਣੀ ਦੀ। ਜੇ ਕੋਈ ਪੁੱਛੇ ਨਾ ਜੀ ਇੱਕ ਸ਼ਬਦ ਹੀ ਹੈ ਕਾਫੀ, ਗਿਆਨ ਦੀ ਇੰਨੇ ਦੀ ਕੀ ਲੋੜ ਸੀ, ਜਾਂ ਕਹਿਣ ਜੀ ਜਪਣ ਦੀ ਕੀ ਲੋੜ ਹੈ, ਇੰਨਾ ਗਿਆਨ ਜੋ ਦਿੱਤਾ ਸਾਰਾ, ਸਾਰੇ ਸ਼ਬਦ ਉਹਦੇ ਵਾਲੀ ਇਸ਼ਾਰਾ ਨਹੀਂ, ਉਹ ਸਾਰੇ ਸ਼ਬਦ ਇੱਕ ਸ਼ਬਦ ਦੇ ਜਪਣ ਨਾਲ ਲਾਉਣਗੇ। ਆਹ ਤੁਕਾਂ ਯਾਦ ਰੱਖਣੀਆਂ ਵੀ ਮਨ ਸਮਝਾਵਣ ਕਾਰਨੇ ਕੱਛ ਕਪੜੀਏ ਗਿਆਨ, ਮਨ ਇੰਨਾ ਪਹਿਲਾਂ ਕੰਮ ਬੜਾ ਮੁਸ਼ਕਲ ਹੈ, ਇੰਨਾ ਗਿਆਨ ਦਿੱਤਾ ਹੀ ਅਭਿਆਸੀਆਂ ਲਈ ਹੈ, ਕਿਉਂਕਿ ਰਾਸਤਾ ਕਲਯੁੱਗ ਦੇ ਵਿੱਚ ਆਲੇ ਦੁਆਲੇ ਮਾਇਆ ਭਰਮ ਇੰਨੇ ਹੈ ਵੀ ਮਨ ਇੱਧਰ ਆਉਂਦਾ ਨਹੀਂ ਹੈ। ਇਸ ਕਰਕੇ ਐਡਾ ਗਿਆਨ ਦਿੱਤਾ ਵੀ ਕਿਸੇ ਦੀ ਅੰਦਰਲੀ ਹਾਲਤ ਉਹ ਕਿਸੇ ਨਾ ਕਿਸੇ ਸ਼ਬਦ ਦੇ ਉੱਤੇ ਫਿੱਟ ਬੈਠ ਜਾਣੀ, ਉਹਨੂੰ ਕਹਿਣਾ ਆਹ ਮੈਨੂੰ ਆਹ ਸ਼ਬਦ ਮੈਂ ਤੇ ਲਿਖ ਲੈਣਾ, ਕਿਉਂਕਿ ਉਹਦੀ ਮਨ ਦੀ ਹਾਲਤ ਹੁੰਦੀ। ਇਸ ਤਰ੍ਹਾਂ ਹਰ ਇੱਕ ਲਈ ਆਪਣੀਆਂ ਆਪਣੀਆਂ ਅੰਦਰਲਾ ਰਾਸਤਾ ਐਡਾ ਔਖਾ ਹੈ ਚੜਾਈ। ਇਸ ਕਰਕੇ ਤਾਂ ਲਿਖਿਆ ਕਬੀਰ ਸਾਹਿਬ ਨਾ ਵੀ ਮਨ ਸਮਝਾਵਣ ਕਾਰਨੇ ਕੱਛ ਕਪੜੀਏ ਗਿਆਨ, ਕਿਉਂਕਿ ਗਿਆਨ ਸਾਡਾ ਗੋਲ ਨਹੀਂ ਹੈ, ਗਿਆਨ ਜੀ ਗੋਲ ਹੋਵੇ, ਜਿੱਦਾਂ ਸਾਰੀ ਸਿੱਖੀ ਆ ਜਿੰਨੇ ਕਿਤਾਬਾਂ ਲਿਖਣ ਵਾਲੇ ਜਾਂ ਕਥਾ ਕਰਨ ਵਾਲੇ ਜਾਂ ਨਾਮ ਨਹੀਂ ਜਪਦੇ, ਹਾਂਜੀ ਗਿਆਨ ਹੋਣਾ ਜ਼ਰੂਰੀ ਹੈ। ਗਿਆਨ ਹੀ ਬਸ ਐਂਡ ਹੈ? ਨਹੀਂ, ਗਿਆਨ ਤਾਂ ਸਾਡਾ ਦੂਜਾ ਖੰਡ ਹੈ, ਪਹਿਲਾ ਧਰਮ ਖੰਡ ਹੈ। ਆਮ ਲੋਕਾਂ ਨਾਲੋਂ ਗਿਆਨਵਾਨ ਬੰਦੇ ਉੱਚੇ ਹੋ ਜਾਂਦੇ ਆ, ਉਹ ਫਿਰ ਗਿਆਨ ਖੰਡ 'ਚ ਚਲੇ ਜਾਂਦੇ, ਉੱਥੇ ਬੈਠੇ ਆ ਕ੍ਰਿਸ਼ਨ ਮਹਾਰਾਜ, ਉੱਥੇ ਬ੍ਰਹਮਾ ਵਿਸ਼ਨ ਮਹੇਸ਼ ਆ ਮਹਾਤਮਾ ਬੁੱਧ ਕਈ ਸਭ ਉੱਥੇ ਬੈਠੇ ਗਿਆਨ ਖੰਡ। ਜਪਜੀ ਸਾਹਿਬ ਦਾ ਪਾਠ ਕਰਕੇ ਦੇਖ ਲਓ, ਗਿਆਨ ਖੰਡ ਕਾ ਆਖੂ ਕਰਮ, ਕਰਮ ਕਾਂਡ ਹੀ ਹੈ ਸਾਰੇ, ਗਿਆਨ ਖੰਡ ਕਾ ਆਖੂ ਕਰਮ, ਔਰ ਕਿਤੇ ਪਵਨ ਪਾਣੀ ਬਰਸਾ।